y cuanca satnam karta purkh nirbhav nirvairakal murat ajuni se bhangur parsad suniye sara guna ke ga suniye sara guna ke ga suniye sekh peer pat sa suniye sekh peer pat suniye ande paave ra suniye haathe hoye asga नानक भगता सदा विगास सुनिए दुख पाप का नाश मन की गत कही न जाए मन की गत कही न जाए जे को कहे पीछे पछताए कागद कलम न लिखन हार मन्ने काबे करण विचार ऐसा नाम निरंजन होए ऐसा नाम निरंजन होए जे को मन जाने मन सुरत होवे मन बुद्ध मन सगल भवन की शुद्ध मन मुह चोटा ना खाए मन जम के साथ न जाए ऐसा मन मार्ग ठाक न पाए मन मार्ग ठाक न पाए मन पत से परगट जाए मन मग न चल पंथ मन तर में सेती सनबन ऐसा
नानक देव जी महाराज यात्रा करते हुए अपने सेवक मुसलमान भाई मर्दाना और हिंदू भाई बाला दे संग एक जगह ठिकाना करते हैं ਮਰਦਾਨਾ ਮਨ ਦਾ ਸੂਚਕ ਹੈ। ਮਨ ਵਿੱਚ ਹਮੇਸ਼ਾ ਸ਼ੰਕਾ ਉੱਠਦੀਆਂ ਰਹਿੰਦੀਆਂ। ਸ਼ੰਕਿਆਂ ਤੋਂ ਮੁਕਤ ਜਾਂ ਤਾਂ ਕੋਈ ਗੁਰਮੁਖ ਹੈ ਜਾਂ ਕੋਈ ਸੰਤ ਮਹਾਂਪੁਰਸ਼ ਹੈ। ਆਮ ਸਧਾਰਨ ਆਦਮੀ ਦੇ ਮਨ 'ਚ ਹਜ਼ਾਰਾਂ ਸ਼ੰਕਾਵਾਂ ਉੱਠਦੀਆਂ ਰਹਿੰਦੀਆਂ ਨੇ। ਟੂ ਮੈਨੀ ਕੁਐਸਚਨਸ। ਮਰਦਾਨਾ ਜੀ ਪੁੱਛਦੇ ਨੇ, ਇਹ ਗੁਰੂ ਬਾਬਾ ਤੁਸੀਂ ਪਿੱਛੇ ਕਿਹਾ ਕਿ ਗਿਆਨ ਸਰਵਨ ਕਰਨ ਵਾਲੇ ਨੂੰ ਸਹਿਜ ਤੋਂ ਹੀ ਧਿਆਨ ਹੋ ਜਾਂਦਾ ਹੈ, ਗਿਆਨ ਸਰਵਨ ਕਰਨ ਵਾਲੇ ਨੂੰ ਸਹਿਜ ਹੀ ਈਸ਼ਰ ਵਰਮਾ ਔਰ ਇੰਦਰ ਦੀ ਪਦਵੀ ਦੀ ਪ੍ਰਾਪਤੀਆਂ ਹੋ ਸਕਦੀਆਂ ਨੇ ਤੇ ਸਹਿਜ ਹੀ ਮੁਕਤੀ ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਗੁਰੂ ਬਾਬਾ ਇਹ ਦੱਸੋ, ਜਿਸ ਆਦਮੀ ਦੇ ਮਨ ਵਿੱਚ ਵਿਕਾਰਾਂ ਦੀ ਆਂਧੀ ਆ ਰਹੀ ਹੋਵੇ, ਜਿਸ ਦੇ ਮਨ ਵਿੱਚ ਸੰਸਾਰ ਦਾ ਮੋਹ ਔਰ ਵਾਸਨਾ ਨੇ ਘੇਰਾ ਪਾਇਆ ਹੋਵੇ, ਇਹੋ ਜਿਹਾ ਮਨ ਜੇ ਸਤਸੰਗ ਸੁਣ ਵੀ ਲਏਗਾ ਤੇ ਕੀ ਉਸਦੇ ਮਨ ਤੇ ਪ੍ਰਭਾਵ ਆਵੇਗਾ ਵੀ ਸਹੀ? ਮਰਦਾਨਾ ਜੀ ਸਵਾਲ ਪੁੱਛਦੇ ਨੇ। ਗੁਰੂ ਬਾਬਾ ਜੀ ਕਹਿੰਦੇ ਨੇ ਕਿ ਮਰਦਾਨਾ, ਲੱਕੜੀ ਕਿੰਨੀ ਵੀ ਮੈਲੀ ਹੋਵੇ, ਕਿੰਨੀ ਵੀ ਗੰਦੀ ਹੋਵੇ, ਗਿੱਲੀ ਹੋਵੇ, ਬਦਸੂਰਤ ਹੋਵੇ, ਲੇਕਿਨ ਪਾਂਬੜ ਮੱਚਦੀ ਅਗਨੀ ਦੇ ਵਿੱਚ ਪਹੁੰਚਦਿਆਂ ਸਾਰ ਲੱਕੜੀ ਸਵਾਹ ਹੋ ਜਾਂਦੀ। ਅੱਗ ਕਦੀ ਨਹੀਂ ਕਹਿੰਦੀ ਕਿ ਇਹ ਲੱਕੜੀ ਤੂੰ ਸੁਥਰੀ ਹੋ ਕੇ ਆ, ਆਪਣੇ ਤੇ ਰੰਦਾ ਫਿਰਵਾ ਕੇ ਆ, ਪੇਂਟ ਜਾਂ ਵਾਰਨਿਸ਼ ਕਰਵਾ ਕੇ ਆ, ਤੈਨੂੰ ਮੈਂ ਤਾਂ ਸਾੜਾਂਗੀ। ਜਦੋਂ ਲੱਕੜੀ ਸਮੀਪ ਜਾਏਗੀ ਅੱਗ ਦੇ ਤੇ ਫਿਰ ਉਹ ਕੈਸੀ ਵੀ ਕਿਉਂ ਨਾ ਹੋਵੇ, ਗੰਦੀ ਹੋਏ, ਸਾਫ ਹੋਏ, ਅੱਛੀ ਲੱਕੜੀ ਹੋਵੇ, ਚੰਦਨ ਦੀ ਹੋਵੇ ਕਿ ਅੰਬ ਦੀ ਹੋਵੇ, ਕਿ ਕਿਸ ਕੁਆਲਿਟੀ ਦੀ ਹੈ, ਕਿ ਗੰਦੀ ਹੈ ਕਿ ਸੁਥਰੀ ਹੈ, ਇੱਕ ਵਾਰ ਅੱਗ ਦੇ ਕੋਲ ਪਹੁੰਚ ਗਈ, ਅੱਗ ਨੇ ਉਸ ਲੱਕੜ ਨੂੰ ਸਵਾਹ ਕਰ ਦੇਣਾ ਹੈ, ਆਪਣੇ ਵਿੱਚ ਮਿਲਾ ਲੈਣਾ ਹੈ। ਖਿਆਲ ਕਰਨਾ, ਸਿੱਖ ਸਕਾਲਰ ਔਰ ਬੜੇ ਸਨਮਾਨਿਤ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜੀ ਸੁੰਦਰ ਇੱਕ ਕਵਿਤਾ ਲਿਖਦੇ ਨੇ। ਆਪ ਕਹਿੰਦੇ ਹੋ, ਸਾਬਣ ਲਾਲਾ ਤੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਨ ਵੀ ਤਰਿਆ ਰੰਗ ਨਾ ਇਸ ਵਟਾਇਆ, ਵਿਛੜਿਆ ਕਾਲਖ ਸੀ ਆਈ ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਵੇਖੋ ਚੜਦਾ ਰੂਪ ਸਵਾਇਆ। ਭਾਈ ਵੀਰ ਸਿੰਘ ਜੀ ਕੋਲੇ ਦੀ ਉਦਾਹਰਣ ਲੈ ਕੇ ਕੋਲੇ ਨੂੰ ਮੁਖਾਤਿਬ ਕਰਕੇ ਕਹਿ ਰਹੇ ਨੇ, ਇਹ ਕੋਲੇ ਤੂੰ ਇੰਨਾ ਕਾਲਾ ਕਿਉਂ ਹੈ, ਆ ਅੱਜ ਤੈਨੂੰ ਮੈਂ ਗੋਰਾ ਚਿੱਟਾ ਬਣਾਵਾਂ, ਤੈਨੂੰ ਸੋਹਣਾ ਬਣਾਵਾਂ। ਕਹਿੰਦੇ ਨੇ ਮੈਂ ਸਾਬਣ ਨਾਲ ਧੋਤਾ ਕੋਲੇ ਨੂੰ, ਕੋਲਾ ਫਿਰ ਕਾਲਾ, ਮੈਂ ਲਲਾਰੀ ਦੇ ਕੋਲ ਭੇਜਿਆ ਰੰਗ ਰੰਗਣ ਲਈ ਤੇ ਰੰਗ ਦੇ ਵਿੱਚ ਡੁੱਬਿਆ ਸੀ, ਪਰ ਜਦ ਬਾਹਰ ਕੱਢਿਆ ਇਹ ਫਿਰ ਕਾਲੇ ਦਾ ਕਾਲਾ, ਰੰਗ ਨਹੀਂ ਚੜਿਆ ਇਸ ਨੂੰ। ਤੇ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਿ ਸਮਝ ਨਹੀਂ ਆਈ ਕਿ ਇਹਨੂੰ ਮੈਂ ਸੋਹਣਾ ਕਿਵੇਂ ਬਣਾਵਾਂ, ਤੇ ਫਿਰ ਮਨ ਵਿੱਚ ਵਿਚਾਰ ਆਈ ਕਿ ਕਿਉਂ ਨਾ ਇਹਨੂੰ ਅੱਗ ਦੇ ਅੰਗ ਲਾ ਕੇ, ਅੱਗ ਦੇ ਵਿੱਚ ਪਾ ਕੇ ਵੇਖਾਂ ਇਸ ਕੋਲੇ ਨੂੰ। ਤੇ ਲਿਖਦੇ ਨੇ, ਜਿਉਂ ਮੈਂ ਇਸ ਕਾਲੇ ਕੋਲੇ ਨੂੰ ਅੱਗ ਵਿੱਚ ਪਾਇਆ, ਪੱਖ ਉੱਠਿਆ, ਲਾਲ ਹੋ ਗਿਆ, ਸੁੰਦਰ ਹੋ ਗਿਆ, ਤੇ ਮੈਨੂੰ ਸਮਝ ਆਈ ਇਹਦੇ ਵਿੱਚ ਕਾਲਖ ਆਈ ਇਸੇ ਕਰਕੇ ਸੀ ਕਿ ਆਪਣੀ ਅਗਨੀ ਤੋਂ ਦੂਰ ਹੋ ਗਿਆ ਸੀ, ਜ਼ਮੀਨ ਦੇ ਵਿੱਚ ਉਸ ਪਤਾਲ ਦੇ ਵਿੱਚ ਅੱਗ ਦੇ ਸੇਕ ਦੇ ਕਾਰਨ ਇਹ ਲਾਲ ਸੀ, ਪਰ ਆਦਮੀ ਨੇ ਜਦੋਂ ਮਾਈਨਿੰਗ ਕਰਕੇ ਇਹਨੂੰ ਬਾਹਰ ਕੱਢ ਲਿਆ, ਇਹਨੇ ਆਪਣਾ ਰੰਗ ਵਟਾ ਲਿਆ। ਵਿਛੜਿਆ ਕਾਲਖ ਸੀ ਆਈ ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਵੇਖੋ ਚੜਦਾ ਰੂਪ ਸਵਾਇਆ। ਖਿਆਲ ਕਰਨਾ, ਸਾਡੇ ਵੀ ਮਨਾਂ ਉੱਤੇ ਬੜੀ ਕਾਲਖ ਚੜੀ, ਕਈ ਵਾਰ ਗੁਰੂ ਦੇ ਦੁਆਰ ਤੇ ਜਾ ਕੇ ਵੀ, ਸਤਿਗੁਰੂ ਦੇ ਦੁਆਰ ਤੇ ਜਾ ਕੇ ਵੀ, ਜਿੱਥੇ ਕਿ ਅਸੀਂ ਕਾਗ ਤੋਂ ਹੰਸ ਹੋ ਸਕਦੇ ਹਾਂ, ਕਾਗੋ ਹੰਸ ਕਰੇ, ਗੁਰੂ ਅਮਰਦਾਸ ਜੀ ਨੇ ਸਿਫਤ ਦਿੱਤੀ ਗੁਰੂ ਨਾਨਕ ਦੇ ਘਰ ਦੀ, ਇੱਥੇ ਕਾਲੇ ਹੋਏ ਮਨ ਕਾਂ ਵਰਗੇ ਹੰਸ ਹੋ ਜਾਂਦੇ ਨੇ, ਚਿੱਟੇ ਬੱਗੇ ਹੋ ਜਾਂਦੇ ਨੇ, ਪਰ ਕਈ ਵਾਰ ਕਾਲੇ ਕਾਲੇ ਕਾਂ ਹੀ ਰਹਿ ਗਏ, ਉਹ ਹੰਸ ਨਾ ਬਣ ਸਕੇ। ਕਿਉਂ ਨਾ ਬਣ ਸਕੇ? ਕਿਉਂਕਿ ਦਿਲ ਦੇ ਵਿੱਚ ਜਦ ਤੱਕ ਪਰਮਾਤਮਾ ਦੇ ਪ੍ਰੇਮ ਦੀ ਅੱਗ ਨੂੰ ਨਹੀਂ ਬਾਲਣਗੇ, ਮਨ ਨੇ ਆਪਣਾ ਰੰਗ ਵਟਾਉਣਾ ਹੀ ਕੋਈ ਨਹੀਂ ਜੇ। ਖਿਆਲ ਕਰਨਾ, ਕਬੀਰ ਸਾਹਿਬ ਨੇ ਖਿਆਲ ਕਰਨਾ, ਗੁਰੂ ਨਾਨਕ ਦੇਵ ਜੀ ਨੇ ਕਰਾਰੀ ਚੋਟ ਕੀਤੀ ਉਸ ਰੂਟੀਨ ਵਿੱਚ ਕੀਤੇ ਜਾ ਰਹੇ, ਬਿਨਾਂ ਪਿਆਰ ਨਾਲ ਕੀਤੇ ਜਾ ਰਹੇ ਮੰਤਰ ਜਾਪ ਦੇ ਉੱਤੇ, ਪਾਠ ਪੜ੍ਹਨ ਦੇ ਉੱਪਰ, ਸ਼ਾਸਤਰ ਪੜ੍ਹਨ ਦੇ ਉੱਪਰ ਟਿੱਪਣੀ ਕਰਦੇ ਨੇ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਬਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਜਦੋਂ ਮਨ ਵਿੱਚ ਪਿਆਰ ਦੀ ਅੱਗ ਨਾ ਹੋਵੇ ਤੇ ਦੁਨੀਆਂ ਦੇਖ ਰਹੀ ਕਿ ਪਾਠ ਕਰ ਰਿਹਾ, ਦੁਨੀਆਂ ਦੇਖ ਰਹੀ ਵੇਦ ਦੀ ਵਿਚਾਰ ਕਰ ਰਿਹਾ। ਖਿਆਲ ਕਰਨਾ, ਪਾਠ ਕਰ ਲੈਣਾ ਫਿਰ ਵੀ ਸੌਖਾ ਹੈ, ਪਰ ਪੜ੍ਹੇ ਪਾਠ ਦੀ ਵਿਚਾਰ ਕਰਨਾ, ਤੇ ਬੁੱਧੀ ਕੁਛ ਹੋਵੇਗੀ ਤੇ ਵਿਚਾਰ ਕਰੇਗਾ। ਪਰ ਗੁਰਦੇਵ ਕਹਿ ਰਹੇ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਬਯੰਗਮ ਸਾਧੇ। ਨੌ ਪ੍ਰਕਾਰ ਦੇ ਸਾਧਨ ਯੋਗ ਮਾਰਗ ਵਿੱਚ ਦੱਸੇ ਜਾਂਦੇ ਨੇ, ਨੌ ਪ੍ਰਕਾਰ ਦੀ ਭਗਤੀ ਕਹੀ ਗਈ ਹੈ, ਨਵਦਾ ਭਗਤੀ। ਕਹਿੰਦੇ ਸਭ ਕੁਛ ਕਰ ਰਿਹਾ ਪਰ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਨਾ ਮਨ ਤੋਂ ਕਾਮ ਗਿਆ, ਨਾ ਮਨ ਤੋਂ ਕ੍ਰੋਧ ਗਿਆ, ਨਾ ਮਨ ਤੋਂ ਵਿਕਾਰ ਗਏ, ਨਾ ਮਨ ਤੋਂ ਦਵੇਸ਼ ਗਿਆ, ਤੇ ਅਧਿਕ ਅਹਮ ਬੁੱਧ ਬਾਧੇ। ਗੁਰਦੇਵ ਕਹਿ ਰਹੇ ਨੇ ਹੋਰ ਅਹੰਕਾਰ ਵਿੱਚ ਬੱਝ ਗਿਆ। ਪਹਿਲੇ ਤੇ ਖਾਲੀ ਹੰਕਾਰ ਸੀ ਪੈਸੇ ਦਾ, ਸਵਪਨ ਦਾ, ਪੜ੍ਹਾਈ ਦਾ, ਲਿਖਾਈ ਦਾ, ਹੁਣ ਹੋ ਗਿਆ ਮੇਰੇ ਵਰਗਾ ਪਾਠੀ ਕੌਣ ਹੋਵੇਗਾ। ਮਾਫ ਕਰਨਾ, ਕਈ ਵਾਰ ਮੈਂ ਪ੍ਰੇਮੀਆਂ ਦੇ ਮੁੱਖ ਤੋਂ ਸੁਣਨੀ ਆ, ਪੁੱਛਦੇ ਨੇ ਆਪਸ ਵਿੱਚ, ਵਿਚਾਰ ਕਰਦੇ, ਬਈ ਜਦੋਂ ਤੂੰ ਅਖੰਡ ਪਾਠ ਦੀ ਵਾਰੀ ਦੇਣਾ ਹੈ ਤੇ ਇੱਕ ਘੰਟੇ 'ਚ ਕਿੰਨੇ ਪੱਤਰੇ ਪੜ੍ਹ ਲੈਣਾ? ਇੱਕ ਕਹਿੰਦਾ ਮੈਂ 40 ਪੜ੍ਹਨਾ, ਦੂਜਾ ਕਹਿੰਦਾ ਬਸ ਮੈਂ ਤੇ 45 ਪੜ੍ਹਨਾ, ਤੀਜਾ ਬੋਲਿਆ ਮੈਂ ਤੇ 60 ਪੜ੍ਹ ਲੈਣਾ ਵਾਂ। ਮਰਿਆਦਾ ਅਨੁਸਾਰ 48 ਘੰਟਿਆਂ 'ਚ ਸਮਾਪਤੀ ਜ਼ਰੂਰੀ ਹੈ, ਕਰਨੀ ਹੈ, ਉਹ ਵੀ ਗੱਲ ਸਹੀ ਹੈ। ਕਈ ਵਾਰ ਕੋਈ ਹੌਲੀ ਕਰਦਾ ਹੋਵੇ ਤੇ ਦੂਸਰੇ ਨੂੰ ਥੋੜ੍ਹਾ ਪੂਰਾ ਵੀ ਕਰਨਾ ਪੈਂਦਾ ਹੈ। ਪਰ ਜਦੋਂ ਪੜ੍ਹਨ ਵਾਲਿਆਂ ਨੇ ਸਪੀਡਾਂ ਛੱਡ ਛੱਡੀਆਂ, ਜਦੋਂ ਪੜ੍ਹਨ ਵਾਲੇ ਖਾਲੀ ਮੁਕਾਣ ਪਿੱਛੇ ਲੱਗੇ, ਤੇ ਮਾਫ਼ ਕਰਨਾ ਸੁਣਨ ਵਿੱਚ ਤੇ ਇੱਥੋਂ ਤੱਕ ਆਇਆ ਕਿ ਚੂੰਡੀ ਤੇ ਥੱਬਾ ਪਾਠ ਵੀ ਹੋ ਜਾਂਦੇ ਨੇ। ਫਿਰ ਉਸ ਚੱਕਰ ਦੇ ਵਿੱਚ ਚੂੰਡੀ ਮੈਨੇ 4 ਪੱਤਰੇ ਪਲਟ ਦਿੱਤੇ ਬਗੈਰ ਪੜ੍ਹਿਆਂ, ਔਰ ਖਿਆਲ ਰੱਖਣਾ ਥੱਬਾ ਮੈਨੇ ਜਦੋਂ 4-5 ਪੱਤਰਿਆਂ ਤੋਂ ਵੀ ਜ਼ਿਆਦਾ ਹੀ ਪਲਟਾ ਛੱਡੇ, ਉਹ ਵੀ ਬਗੈਰ ਪੜ੍ਹਿਆਂ। ਅਖੰਡ ਪਾਠ ਕਿੱਥੇ ਹੋਇਆ? ਬੇਅਦਬੀ ਹੋਈ। ਕਹਿਣਾ ਬੜਾ ਸੌਖਾ ਹੈ ਕਿ ਅਸੀਂ ਸ਼ਬਦ ਗੁਰੂ ਮੰਨਦੇ ਹਾਂ, ਲੇਕਿਨ ਜਦੋਂ ਉਹਨਾਂ ਦਿਲ 'ਚ ਆਦਰ ਨਹੀਂ, ਸਤਿਕਾਰ ਨਹੀਂ, ਗੁਰੂ ਸਾਹਮਣੇ ਬਹਿ ਕੇ ਝੂਠ ਬੋਲ ਜਾਣਾ, ਨਿੱਕੀ ਨਿੱਕੀ ਗੱਲ ਪਿੱਛੇ ਗੁਰੂ ਦੀ ਸੌਂ, ਗੁਰੂ ਦੀ ਸੌਂ, ਤੇ ਝੂਠੀਆਂ ਸੌਵਾਂ ਖਾਈ ਜਾਣੀਆਂ, ਤੇ ਜਦੋਂ ਸਾਬਤ ਹੋ ਜਾਣੀ ਕਿ ਝੂਠੀ ਸੌਂ ਖਾਧੀ ਸੀ, ਤੇ ਤਾਂ ਵੀ ਸ਼ਰਮਸਾਰੀ ਵੀ ਕੋਈ ਨਹੀਂ, ਸ਼ਰਮਿੰਦਗੀ ਵੀ ਕੋਈ ਨਹੀਂ। ਮਨ ਦੇ ਵਿੱਚ ਜਦ ਤੱਕ ਪ੍ਰੇਮ ਦੀ ਅੱਗ ਨਾ ਹੋਵੇਗੀ, ਮਨ ਵਿੱਚ ਪ੍ਰੇਮਾ ਭਗਤੀ ਦੀ ਅੱਗ ਨਾ ਹੋਵੇਗੀ, ਇਹ ਪਾਠ ਸਾਡੇ ਮਨ ਦੀ ਕਾਲਖ ਨੂੰ ਦੂਰ ਨਾ ਕਰ ਸਕੇਗਾ। ਕਬੀਰ ਸਾਹਿਬ ਟਿੱਪਣੀ ਕਰਕੇ ਕਰਾਰੀ ਚੋਟ ਕਰਦੇ ਨੇ, ਸਰਕਾਸਟਿਕ ਰਿਮਾਰਕ ਦੇ ਕੇ ਪੁੱਛਦੇ ਨੇ ਕਿ ਇਹ ਪੰਡਿਤ, ਤੂੰ ਸਵੇਰ ਤੋਂ ਲੈ ਕੇ ਰਾਤ ਤੱਕ ਪਾਠ ਪੜ੍ਹ ਛੱਡਿਆ, ਸਰਵਮ ਕਲਵਿਦਮ ਬ੍ਰਹਮ ਨਹਿਨਾ ਨਾਸਤੀ ਕਿੰਚਨ, ਉਪਨਿਸ਼ਦ ਦੇ ਇਹਨਾਂ ਵਾਕਿਆਂ ਨੂੰ ਤੋਂ ਦੁਹਰਾ ਦਿੱਤਾ, ਪਰ ਜਦੋਂ ਤੇਰੇ ਸਾਹਮਣੇ ਕੋਈ ਗਰੀਬ, ਕੋਈ ਮਾੜਾ, ਕੋਈ ਕਮਜ਼ੋਰ ਆਇਆ ਤੇ ਤੂੰ ਨੱਕ ਮੂੰਹ ਚਾੜ ਕੇ ਪਿੱਠ ਵਿਖਾਈ ਉਸ ਨੂੰ, ਕਿਆ ਉਹਦੇ ਵਿੱਚ ਤੇਰਾ ਬ੍ਰਹਮ ਨਹੀਂ ਸੀ? ਕਿਆ ਉਸ ਵਿੱਚ ਤੇਰਾ ਪ੍ਰਭੂ ਨਹੀਂ ਸੀ? ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਇਹ ਮਰਦਾਨਾ, ਮਨ ਵਿੱਚ ਜੇ ਪ੍ਰੇਮ ਦੀ ਅੱਗ ਹੋਵੇਗੀ, ਜੇਕਰ ਮਨ ਵਿੱਚ ਇਹ ਖਿੱਚ ਹੋਵੇਗੀ, ਗਾਵੇ ਕੋ ਤਾਣ, ਅਸੀਂ ਪਿੱਛੇ ਪੜ੍ਹ ਚੁੱਕੇ ਹਾਂ, ਉਸਦੀ ਵਿਆਖਿਆ ਕਰ ਚੁੱਕੇ ਹਾਂ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਜਿਹਦੇ ਦਿਲ ਵਿੱਚ ਪਿਆਰ ਦੀ ਤਾਣ ਹੋਵੇਗੀ ਉਹੀ ਉਹ ਦਿਲ ਨਾਲ ਗਾਵੇਗਾ, ਜਿਹਦੇ ਦਿਲ ਵਿੱਚ ਤਾਣ ਨਹੀਂ ਹੋਏਗੀ ਉਹ ਰੂਟੀਨ ਵਰਕ ਕਰਕੇ ਚਲਾ ਜਾਵੇਗਾ। ਤੇ ਜੇ ਦਿਲ ਵਿੱਚ ਖਿੱਚ ਪੂਰੀ ਹੋਵੇ ਤੇ ਗੁਰੂ ਬਾਬਾ ਜੀ ਹੁਣ ਇਸ ਪੌੜੀ ਦੀ ਪ੍ਰਥਮ ਪੰਕਤੀ ਵਿੱਚ ਕਹਿ ਰਹੇ ਨੇ, ਸੁਣੀਏ ਸਰਾਂ ਗੁਣਾ ਕੇ ਗਾ, ਸੁਣੀਏ ਸੇਖ ਪੀਰ ਪਾਤ ਸਾਹ। ਜੇ ਸੁਣਨ ਵਾਲੇ ਦੇ ਅੰਦਰ ਜਜ਼ਬਾ ਪੂਰਾ ਹੋਵੇ, ਜੇ ਸੁਣਨ ਵਾਲੇ ਦੇ ਅੰਦਰ ਪਿਆਰ ਪੂਰਾ ਹੋਵੇ, ਤੇ ਸੁਣਦਿਆਂ ਸਮਕਾਲ ਸਰਾਂ ਗੁਣਾ ਕੇ ਗਾ, ਗੁਣਾਂ ਦਾ ਉਹ ਗੁਥਲਾ ਬਣ ਜਾਏਗਾ, ਸਾਰੇ ਗੁਣ ਆਪਣੇ ਆਪ ਉਸ ਕੋਲ ਆਉਣ ਲੱਗ ਪੈਣਗੇ। ਸੁਣਦਿਆਂ ਸੁਣਦਿਆਂ ਉਹ ਸੇਖ, ਉਹ ਪੀਰ ਔਰ ਪਾਤਸ਼ਾਹ ਹੋ ਜਾਏਗਾ। ਇੱਥੇ ਪਾਤਸ਼ਾਹ ਤੋਂ ਅਰਥ ਦੁਨਿਆਵੀ ਨਹੀਂ ਹੈ, ਪੈਸੇ ਵਾਲਾ ਅਮੀਰ। ਪੈਸੇ ਵਾਲਾ ਅਮੀਰ ਵੀ ਕੋਈ ਅਮੀਰ ਹੁੰਦਾ ਹੈ? ਪੈਸੇ ਵਾਲਾ ਅਮੀਰ ਤੇ ਬੜਾ ਵੱਡਾ ਗਰੀਬ ਹੁੰਦਾ ਹੈ। ਪੈਸੇ ਵਾਲਾ ਅਮੀਰ ਤੇ ਕਈ ਵਾਰੀ ਬੜਾ ਵੱਡਾ ਚੋਰ ਵੀ ਹੋ ਜਾਂਦਾ ਹੈ। ਪੈਸੇ ਵਾਲਾ ਅਮੀਰ ਕਈ ਵਾਰ ਬੜਾ ਵੱਡਾ ਕੰਜੂਸ ਵੀ ਹੋ ਜਾਂਦਾ ਹੈ, ਔਰ ਪੈਸੇ ਵਾਲਾ ਅਮੀਰ ਕਈ ਵਾਰ ਬਹੁਤ ਜ਼ਿਆਦਾ ਅਹੰਕਾਰੀ ਵੀ ਹੋ ਜਾਂਦਾ ਹੈ। ਮਾਫ ਕਰਨਾ, ਕਈ ਵਾਰ ਮੇਰਾ ਸਾਧੂ ਵੇਸ਼ ਵੇਖ ਕੇ ਕਈ ਮਿਲ ਪੈਂਦੇ ਨੇ, ਕਹਿਣਗੇ ਫਲਾਂ ਮੁਸ਼ਕਲ ਹੈ ਘਰ ਵਿੱਚ, ਫਲਾਂ ਬਿਮਾਰ ਹੈ ਕੋਈ, ਫਲਾਂ ਨੂੰ ਕੋਈ ਤਕਲੀਫ ਹੋ ਗਈ, ਕੋਈ ਰਾਹ ਦੱਸੋ। ਜੋ ਕਹੋਗੇ ਅਸੀਂ ਉਹਨਾਂ ਪੁੰਨ ਦਾਨ ਕਰ ਸਕਦੇ ਹਾਂ, ਜੋ ਕਹੋਗੇ ਤੁਸੀਂ ਅਸੀਂ ਉਹਨੇ ਅਖੰਡ ਪਾਠ ਵੀ ਰਖਵਾ ਸਕਦੇ ਹਾਂ। ਮੈਂ ਹਰ ਵਾਰੀ ਉਹਨਾਂ ਪ੍ਰੇਮੀਆਂ ਨੂੰ ਟੋਕ ਕੇ ਕਹਿ ਦਿੰਦੀ ਹਾਂ ਕਿ ਤੁਸੀਂ ਸਮਝਦੇ ਹੋ ਕੁਛ ਪੈਸਿਆਂ ਦਾ ਕੀਤਾ ਹੋਇਆ ਦਾਨ ਟ੍ਰੇਡਿੰਗ ਹੈ ਕਿ ਬਦਲੇ 'ਚ ਦੁੱਖ ਚਲੇ ਜਾਣਗੇ ਅਤੇ ਸੁੱਖ ਆ ਜਾਣਗੇ। ਬੜਾ ਔਖਾ ਹੈ, ਬੜਾ ਕੌੜਾ ਸੱਚ ਹੈ, ਬਹੁਤ ਕੌੜਾ ਸੱਚ ਹੈ। ਜੇ ਇਸੇ ਤਰ੍ਹਾਂ ਆਪਣੇ ਕੀਤੇ ਪਾਪ ਕਰਮਾਂ ਦੇ ਦੁੱਖ ਤੋਂ ਬਚਿਆ ਜਾ ਸਕਦਾ ਹੁੰਦਾ ਤਾਂ ਬੜਾ ਸੌਖਾ ਤਰੀਕਾ ਸੀ। ਦੁਨੀਆਂ ਵਿੱਚ ਕੋਈ ਅਮੀਰ ਆਦਮੀ ਕਦੀ ਦੁਖੀ ਨਾ ਹੁੰਦਾ, ਕਿਉਂ? ਉਹ ਚੜਾਵਾ ਚੜਾ ਦਿੰਦਾ ਹਰ ਰੋਜ਼, ਉਹ ਕਰਵਾਈ ਜਾਂਦਾ ਲਗਾਤਾਰ ਅਖੰਡ ਪਾਠ ਅਤੇ ਅਖੰਡ ਪਾਠ, ਅਤੇ ਕਦੀ ਦੁੱਖ ਉਹਦੇ ਨੇੜੇ ਨਾ ਆਉਂਦੇ। ਪਰ ਗੁਰੂ ਬਾਬਾ ਕਹਿੰਦੇ, ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ, ਇਹਨਾਂ ਬੀਜ ਦੇ ਫਲ ਤੋਂ ਕੋਈ ਨਹੀਂ ਬਚ ਸਕਦਾ, ਇਹ ਖਾਣੇ ਪੈਂਦੇ ਨੇ, ਇਹਨਾਂ ਨੂੰ ਖਾਏ ਬਗੈਰ ਗੁਜ਼ਾਰਾ ਨਹੀਂ, ਕੋਈ ਬਚ ਨਹੀਂ ਸਕਿਆ। ਜੇ ਮਿੱਠਾ ਫਲ ਬੀਜਿਆ ਤਾਂ ਮਿੱਠਾ ਫਲ ਖਾਵਾਂਗੇ, ਜੇ ਕੌੜਾ ਫਲ ਬੀਜਿਆ ਤਾਂ ਫਿਰ ਕੌੜਾ ਫਲ ਵੀ ਸਾਨੂੰ ਖਾਣਾ ਹੀ ਪਵੇਗਾ। ਕੋਈ ਪੁੱਛਦਾ ਹੈ ਫਿਰ ਪਾਠ ਕਰਨ ਦਾ ਕੀ ਫਾਇਦਾ? ਮਾਣੇ ਇਹ ਵੀ ਕੋਈ ਬਿਜ਼ਨਸ ਹੈ ਕਿ ਪ੍ਰੋਫਿਟ ਐਂਡ ਲਾਸ ਪੁੱਛਿਆ ਜਾਵੇ ਪਹਿਲਾਂ, ਬਿਫੋਰ ਹੈਂਡ, ਕਿ ਪ੍ਰੋਫਿਟ ਕੀ ਜੀ? ਫਿਰ ਕਾਹਨੂੰ ਪਾਠ ਕਰੀਏ? ਖਿਆਲ ਰਹੇ ਦੁੱਖ ਆਏਗਾ ਆਪਣੇ ਕਰਮ ਕਰਕੇ, ਸੁੱਖ ਆਏਗਾ ਆਪਣੇ ਕਰਮ ਕਰਕੇ, ਪਰ ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਸਿੱਧਕ ਔਰ ਭਰੋਸਾ ਹੈ, ਉਹਦੇ ਲਈ ਸੂਲੀਆਂ ਸਿਰਫ ਸੂਲ ਰਹਿ ਜਾਣਗੇ, ਸਿਰਫ ਸੂਲ। ਮਾਣੇ ਕਿਧਰੇ ਫਾਂਸੀ ਲੱਗਣੀ ਹੋਵੇ ਤੇ ਕਿਧਰੇ ਜਰਾ ਜਿਹਾ ਪੈਰ ਵਿੱਚ ਕੰਡਾ ਭਰ ਵੱਜ ਜਾਵੇ, ਕੋਈ ਫਰਕ ਹੈ ਕਿ ਨਹੀਂ? ਬਹੁਤ ਵੱਡਾ ਫਰਕ ਹੈ, ਬਹੁਤ ਵੱਡਾ ਫਰਕ ਹੈ। ਸਤਿਗੁਰੂ ਜੀ ਕਹਿ ਰਹੇ ਨੇ, ਇਸ ਨਾਮ ਦੀ ਵਡਿਆਈ ਨੂੰ, ਇਸ ਗੁਰਬਾਣੀ ਦੀ ਵਡਿਆਈ ਨੂੰ, ਉਸ ਪਰਮਾਤਮਾ ਦੇ ਅਗਮ ਅਗੋਚਰ ਗਿਆਨ ਨੂੰ ਸਰਵਨ ਕਰਨ ਨਾਲ ਤੂੰ ਪਾਤਸ਼ਾਹ ਹੋ ਜਾਏ, ਤੂੰ ਪਾਤਸ਼ਾਹ ਹੋ ਸਕਦਾ ਹੈ। ਪਾਤਸ਼ਾਹ ਮਾਨੇ ਕੌਣ? ਜਿਹੜਾ ਸੈਟਿਸਫਾਈਡ ਹੈ, ਜਿਹੜਾ ਤ੍ਰਿਪਤ ਹੈ, ਰਾਜਾ ਹੈ। ਜਿਹੜਾ ਤ੍ਰਿਪਤ ਨਹੀਂ ਹੈ ਉਹ ਪਾਤਸ਼ਾਹ ਨਹੀਂ ਹੈ, ਜਿਹੜਾ ਸੰਤੁਸ਼ਟ ਨਹੀਂ ਹੈ ਉਹ ਰਾਜਾ ਨਹੀਂ ਹੈ। ਰਾਜਾ ਕੌਣ? ਜਿਹੜਾ ਰੱਜਿਆ ਹੋਵੇ। ਖਿਆਲ ਕਰਨਾ, ਰਾਜਾ ਕੌਣ ਹੈ? ਜਿਹੜਾ ਰਜਿਆ ਹੋਵੇ, ਜਿਹੜਾ ਰਜਿਆ ਨਹੀਂ, ਜਿਹਦੇ ਮਨ ਵਿੱਚ ਅਜੇ ਵੀ ਭੁੱਖ ਹੈ, ਭਿਖਾਰੀ ਹੈ, ਭੁੱਖ ਹੈ ਤੇ ਭਿਖਾਰੀ ਹੈ, ਰਜਿਆ ਹੈ ਤੇ ਰਾਜਾ ਹੈ। ਗੁਰੂ ਬਾਬਾ ਕਹਿ ਰਹੇ ਨੇ, ਇਸ ਗਿਆਨ ਦੀ ਮਹਿਮਾ ਨੂੰ ਸ਼੍ਰਵਣ ਕਰਦਿਆਂ ਤੂੰ ਸੇਖ, ਤੂੰ ਪੀਰ, ਤੂੰ ਪਾਤਸ਼ਾਹ ਹੋ ਜਾਵੇਂ। ਸੁਣੀਏ ਅੰਧੇ ਪਾਵੇ ਰਾਹ, ਸੁਣੀਏ ਹਾਥ ਹੋਏ ਅਸਗਾ। ਕਹਿੰਦੇ ਨੇ ਇਸ ਬ੍ਰਹਮ ਗਿਆਨ ਦੀ ਕਥਾ ਨੂੰ ਸੁਣਦਿਆਂ ਸੁਣਦਿਆਂ ਅੰਧਾ ਹੈ ਆਦਮੀ, ਪਰ ਇਸ ਅੰਧੇ ਨੂੰ ਵੀ ਰਾਹ ਲੱਭ ਪਵੇਗਾ, ਅੰਧੇ ਨੂੰ ਵੀ ਰਾਹ ਦੀ ਸੋਝੀ ਹੋ ਜਾਏਗੀ। ਅੱਜ ਅੱਖਾਂ 'ਚ ਹਨੇਰਾ ਹੈ, ਅਗਿਆਨ ਹੈ, ਲੇਕਿਨ ਰਾਹ ਮਿਲ ਜਾਏਗਾ ਕਿਸ ਨੂੰ? ਜੋ ਗਿਆਨ ਦੀ, ਇਸ ਬ੍ਰਹਮ ਵਿੱਦਿਆ ਦੀ, ਇਸ ਪ੍ਰਕਾਸ਼ ਨੂੰ ਜਿਹੜਾ ਆਪਣੀਆਂ ਅੱਖਾਂ 'ਚ ਲੈ ਲਵੇ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ 'ਚ ਕਹਿੰਦੇ ਨੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਬੇਟਿਆ, ਨਾਨਕ ਮਨ ਪਰਗਾਸ। ਹਰੀ ਦੀ ਕਿਰਪਾ ਦੇ ਨਾਲ ਕਿਸੇ ਐਸੇ ਸੰਤ ਪੁਰਸ਼ ਦੀ ਮੁਲਾਕਾਤ ਹੋਈ ਜਿਸਨੇ ਮੈਨੂੰ ਸਤਿਗੁਰੂ ਦੇ ਉਸ ਗਿਆਨ ਦੇ ਅੰਜਨ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਉਸ ਸਤਿਗੁਰੂ ਦੇ ਗਿਆਨ ਦੇ ਅੰਜਨ ਨੂੰ ਮੇਰੀਆਂ ਅੱਖੀਆਂ 'ਚ ਪਾਇਆ ਤੇ ਮੈਂ ਆਪਣੇ ਪ੍ਰਭੂ ਨੂੰ ਵੇਖਣ ਲੱਗ ਪਿਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਤੇ ਇਸ ਹਨੇਰੇ ਦਾ ਵਿਨਾਸ਼ ਹੋ ਗਿਆ, ਅੰਧਿਆਂ ਨੂੰ ਰਾਹ ਲੱਭ ਪਿਆ। ਸੁਣੀਏ ਹਾਥ ਹੋਏ ਅਸਗਾ, ਇਸ ਪੰਕਤੀ ਦਾ ਅਰਥ ਬਹੁਤ ਸਵਾਦਲਾ, ਬੜਾ ਮਿੱਠਾ ਔਰ ਇਤਨਾ ਆਨੰਦਦਾਈ ਹੈ। ਅਸਗਾ ਕਿਹਨੂੰ ਕਹਿੰਦੇ ਨੇ? ਸਮੁੰਦਰ ਨੂੰ। ਅਸਗਾ, ਦ ਵਰਡ ਅਸਗਾ ਮੀਨਸ ਓਸ਼ਨ। ਕਿਸੇ ਨੇ ਸਮੁੰਦਰ ਪਾਰ ਕਰਨਾ ਹੋਵੇ ਪਰ ਕੋਲ ਕੋਈ ਸ਼ਿਪ, ਬੋਟ ਕੁਛ ਨਾ ਹੋਵੇ, ਕਿਵੇਂ ਪਾਰ ਕਰੇਗਾ? ਤੈਰ ਕੇ? ਇੰਗਲਿਸ਼ ਚੈਨਲ ਪਾਰ ਕਰ ਲਿਆ, ਸਮੁੰਦਰ ਨਹੀਂ ਪਾਰ ਕੀਤਾ, ਇੱਕ ਚੈਨਲ ਪਾਰ ਕੀਤਾ। ਕਿਸੇ ਨੇ ਨਦੀ ਕੋਈ ਪਾਰ ਕਰ ਲਿੱਤੀ, ਸਮੁੰਦਰ ਨਹੀਂ, ਤੈਰ ਕੇ। ਅਗਰ ਤੁਸੀਂ ਕਹੋ ਕਿ ਪੈਸੀਫਿਕ ਓਸ਼ਨ ਜਾਂ ਇੰਡੀਅਨ ਓਸ਼ਨ ਨੂੰ ਕੋਈ ਤਰ ਜਾਵੇ, ਕਿਵੇਂ ਤਰੇਗਾ? ਔਰ ਲਗਾਤਾਰ ਕਿਵੇਂ ਤੈਰੇਗਾ? ਥੱਕ ਜਾਏਗਾ। ਲੇਕਿਨ ਅਗਰ ਉਹ ਸਾਰੇ ਸਮੁੰਦਰ ਦਾ ਪਾਣੀ ਤੇਰੇ ਹੱਥ ਜਿੰਨਾ ਹੋ ਜਾਵੇ, ਖਿਆਲ ਕਰਨਾ, ਹੱਥ ਦੀ ਚੁੱਲੀ ਜਿੰਨਾ ਹੋ ਜਾਵੇ, ਸਮੁੰਦਰ ਨੂੰ ਤੈਰ ਕੇ ਅਸੀਂ ਪਾਰ ਨਾ ਕਰ ਸਕਾਂਗੇ, ਪਰ ਉਹੀ ਉਹ ਸਮੁੰਦਰ ਦਾ ਜਲ, ਸੇਮ ਵਾਟਰ ਆਫ ਦ ਓਸ਼ਨ, if changes into this much handful hath jinna reh jaye kende onu te bachcha vi paar kar jayega kinna saukha suniye hath hoye asga guru baba nanak dev ji jab ji sahab di is pankti ch keh rahe ne ke ume aadmi vaste sansar da eh bhav sagar tarna bahut aukha jive samundar nu tairna ho tair ke paar karna hove lekin इस ब्रह्म विद्या इस गुरु की बाणी दी जदों अर्थ नु समझदा है इस विचार नु सुनदा है ते संसार दा भव सागर हाथ जिन्ना रह जाएगा उनु तो फिर किन्ना सौखा तर सकदा है। सुनिए हाथ होए असगा नानक भगतां सदा विगास सुनिए दुख पाप का नाश दुखां पापां दा नाश हो गया किस तरह श्रवण करन नाल इस सरवण दी महानता इस सुनन दी महानता क्या सो स्थान बतावो मीता सो स्थान बतावो मीता जाके हर हर कीर्तन नीता ऐसी थान दसो जिथे प्रभु दा कीर्तन गुरु का जस गाया जांदा होवे पर गुरुदेव गुरु बाबा जी इन्हां पंक्तियां च श्रवण दियां पंक्तियां च सुनिए दियां पौड़ियां विच सिर्फ कीर्तन श्रवण दी गल नहीं कह रहे विचार दी गल कह रहे ब्रह्म ज्ञान दी गल कह रहे इस ब्रह्म ज्ञान नु जेकर धारण कर लिया सही ते ब्रह्म ज्ञानी दी पदवी फिर ख्याल रखना दूर नहीं फिर दूर नहीं। साध के संग मुख उज्जल होत साध संग मल सगली खोत सुनदियां सुनदियां अंदर मन च उजियारा सुनदियां सुनदियां मन दियां सारियां मैल दूर हो जांदियां ने दुखां पापां दा नाश हो जांदा है ते विगास शब्द का अर्थ है आनंद नानक भगता सदा विगास भगत दे मन नु कदी दुख नहीं भगत दे मन विच कदी पीड़ा नहीं जे शरीर उत्ते दुख सुख दा भोग आंदा भी है ते उस दा भुगतान ओ मुस्कुरा के करदा है शिकायत करके नहीं रोके नहीं करदा है। श्रवण दियां पौड़ियां तो बाद बारहवीं पौड़ी विच हुन मनन दी महानता दस रहे मन्ने की गत कही न जाए जे को कहे पीछे पछताए सुनन नाल की कुछ मिल सकता है गुरुदेव ने पहला फरमाया दिता हुन अगों कह रहे ने जो तू सुनिया है जे किधरे तू उसनु मनन लवे जे किधरे वो तेरे जीवन च प्रैक्टिकल हो जाए जो सुनिया है ख्याल करना सुन लेना ते कोई औखा काम नहीं कन खुले होन और बहरे ना होन ते आवाज पैंदी कन विच ता आई जावेगी सुनना केड़ा औखा काम है सुनी सकदे हां कन खुले ने बोलन वाला बोल रहा होवे जाके बैठ गए सुन सकदे हां पर सुन लैण नाल गल नहीं बन जानी जब तक मनन विच ना आ जावे। एक इत्थे प्रश्न उठदा है जे खाली सुनना ही बहुत नहीं सी ते सुनन दे नाल ईश्वर बर्मा इंद दी पदवी हो जाए मुक्ति हो जाए ज्ञान मिल जाए ध्यान हो जाए ए क्यों क्या ख्याल रखना देर इज थ्री कैटेगरीज ऑफ डिसाइपल्स तीन किस्म दे शिष्य हुंदे ने यंज कवां मैं तीन किस्म दे स्रोते हुंदे ने उत्तम मध्यम और कनिष्ठ। उत्तम स्रोता केड़ा है उत्तम स्रोता वो है जिसके मन और हृदय च प्यार ते प्यार ते प्यार है गुरु वास्ते संसार दी कोई मोह नहीं कोई खिच नहीं संसार तो पूरा वैराग है जिसनु ऐसा उत्तम पुरुष ऐसा उत्तम स्रोता जदों ज्ञान नु सर्वन करदा है ते सुनदियां समकाल उसका ध्यान सुनदियां समकाल उसकी परम गति हो जाएगी पक्की गल है। दूसरी कैटेगरी मध्यम मध्यम माने विचकार वाले ये विचकार वाले केड़े ने जेड़े के कदी कदी ते मन च बड़ा प्यार आंदा है गुरु वास्ते बड़ी खिच आंदी सवेरे भी छेती उठेगा पाठ भी बड़े नेम नाल करेगा दिल नाल याद भी बड़ा करेगा कदी कदी रो भी पएगा याद कर करके कि ऐ प्रभु मैं कद तक तेरे तो दूर रवांगा पर मध्यम है ना भुल भी जांदा है फिर माने कदी बड़ा प्यार कदी कुछ भी नहीं कदी बड़ा पाठ कदी कुछ भी नहीं कदी बड़ा सिदक भरोसा ते कदी बिल्कुल भी नहीं। ऐसे मध्यम पुरुष जदों सुनणगे ते उन्हनु सुनन तो बाद भी मनन करन दी लोड़ अजे भी बाकी होवेगी मनन करन दी जो सुनिया है उसके उपर चिंतन करन दी, उसके उपर विचार करन दी, उसनु बाद विचों भी जरूरत पएगी। और ख्याल करिए जड़ी तीसरी कैटेगरी है कनिष्ठ, उन्हों ते सुनन नल कोई मतलब ही नहीं है। वो गुरुद्वारे आया ही इस पिछे के लंगर वधिया मिलेगा, वो आया इस पिछे है कि कड़ा प्रसाद दी देख जो गर्म गर्म वरती जावे मैं उसे वेले जावा ते जरा मुफत दा मुंह मिठा भी मेरा हो जाएगा। जिस दे मन विच ये सोचे घर वेलिया बह के की करना, चलो थोड़ी देर उत जाके बह आवेंगे, सुनन दा चा नहीं लंगर दी उड़ीक है। ख्याल करना गुरु नानक दे घर हर चीज मिलती है, जे खाली खाण पिछे कोई आवेगा ते लंगर है, जे खाली मुंह मिठाई करण पिछे आया ते कड़ा प्रसाद है, ते जेकर प्रभु दा राह लब्बन आया है ते तुरकी बाणी भी है, जो चाहिए सो ले लो। हुण ए डिपेंड करदा है कि मेरी डिमांड की है, सप्लाई इत्थे सारी हैगी है, हर चीज मिल जाती है। एक बच्चा मेरे उन्हां दे माता पिता दस रहे सन कि मेरा छोटा जिहा बच्चा वो मैनूं पुछदा है बड़ा सीरियस होके कि मदर इन गुरुद्वारा इज एवरीथिंग फ्री, क्योंकि अमरीका च ते हर मन पानी भी पीना है तो भी बोतल खर्च के पैसे तां मिल दिए, तो गुरुद्वारे जाओ तो खाण नूं भी फ्री, कुछ पैसे नहीं देने पैंदे, प्रसाद भी फ्री, जो उत्थे गाया जा रहा उहदे भी कोई पैसे नहीं देने पैंदे, सब कुछ फ्री हुंदा है इत्थे। मां ने कहा हाँ ये गुरु दा दरबार है, ये साढ़े सच्चे प्यो दा घर है, तो प्यो दे घर बच्चा जाएगा तो बच्चे वास्ते माँ बाप बड़िया सौगातां रखते ने, इवें ही गुरु ने अपने बच्चों वास्ते बड़िया सौगातां रखियां ने। लेना चाहे जो मर्जी ले ले, चार पदार्थ जे को मांगे, चार पदार्थ ने धर्म भी है, अर्थ भी है, काम भी है, मोक्ष भी है, जो मर्जी ले लो। पर सियाने बच्चे जेड़े ने वो ये कहंदे ने कि आज पैसा मिल भी गया हमेशा नहीं रहना, आज सेहत मिल भी गई मौत फिर भी आ जानी है। कुछ ऐसी चीज गुरु को ले जाइए जेड़ी कदी खत्म ना होवेगी, कदी मिटेगी नहीं, जिनू काल ना छू सकेगा। सुनिए पोह न सके काल, उस चीज नू ले जाइए ते वो आया है गुरु पासों ज्ञान लैन, गुरु पासों नाम दी दात लैन, गुरु पासों उस दे प्यार दी इस गिफ्ट नू लैन वास्ते आंदे ने। गुरु बाबा जी कह रहे ने सर्वण ते कीता पर जिसने मनन भी कर लिया ते फिर मन्ने की गत कही न जाए, जे को कहे पिछे पछताए, जेकर असी कहना चाहिए भी ते कह के सानू बाद विच पछतावा जरूर होवेगा कि जो असल विच अवस्था सी असी ओहो जिहा धन्नवाद दे नहीं पाए, जो असल विच मिलिया सी ओदे बराबर ओदे तुल असी थैंक यू भी कह नहीं पाए, तो पछतावा जरूर हो जाएगा। कागद कलम न लिखन हार, मन्ने का बह करण विचार। किन्ने ने कागज कलम लैके जो तुसी चालू हो जाओ लिखण वास्ते कहे गुरु तेरा धन्नवाद, तू सानू ए दिता, तू सानू ओ राह विखाया, तू सानू इत्थों बचाया, तू सानू उत्थों छुड़ाया, ते कहिंदे ने कागज मुक जाणगे, कलमां टुट जाणगियां, स्याहियां मुक जाणगियां, पर मालक दी उस्तत नहीं खत्म होण वाली। ते मन्ने का बह करण विचार, ते जिस व्यक्ति ने अपने जीवन च सुने हुए नू मनन विच लियांदा है, किंदे उदे लई ते बस बैठ जा ते बैठ के विचार कर, बार बार विचार कर। ऐसा नाम निरंजन होए, जे को मन जाने मन कोए। इस पंक्ति च जड़ा ए शब्द आया है ना निरंजन, जरा सी इस नू विस्तार नाल समझ लईए। निरंजन अमूमन करके गोविंद गोपाल नारायण राम ऐसी अक्सर शब्द पढ़ते हैं, निरंजन नाम का प्रयोग उतना ज्यादा नहीं है। निरंजन शब्द का अर्थ अंजन कहते ने सुरमे नु, थोड़ी देर पहला ही जिक्र किया, अंजन कहते ने सुरमे नु, सुरमे का रंग काला है। ख्याल करिए वधिया सुरमा जिहड़ा चंगा सुरमा होंदा है ना, उदी पहचान यह होंगी कि जो तुसी उन्हों अख विच पाओगे ना देसी बने सुरमे नू, बड़ा अखां चो पानी कढ़ा देंदा है। क्यों? कहिंदे ने अख साफ हो जाती, क्लियरेंस हो जाती है। अंजन सुरमा काला है, अंजन अखां नू दुरुस्त भी कर सकता है, पर ख्याल रहे जे अंजन बनान विच, जे सुरमा बनान विच किधरे गलती हो जाए तो कई बार अखां ठीक होने की बजाय अखां जा भी सकदियां ने। अंजन अंधेरा कालख अंजन अज्ञान ते निरंजन की होया जो अज्ञान तो बाहर है जो नेरे तो बाहर है। अंजन दा अर्थ सुरमा ते निरंजन ओ वैद जड़ा इस अंजन नु बनावेगा। परमात्मा मेरा वैद गुरु गोविंदा हर हर नाम औखद मुख देवे काटे जम की फंदा। निरंजन अंजन रहित है जो अंधेरे तो रहित है जो अज्ञान तो रहित है जो। जिवें सूरज वास्ते असी कह सकते हाँ प्रकाश कैसा है सूरज दा जो नेरे तो रहत है, या इंज कह सकते हैं जिथे जिथे सूरज जावेगा उथे उथे नेरा नहीं रह सकता। ठीक एवें जिस हिरदे च निरंजन दी याद आ जाएगी उस हिरदे च संसार दा अज्ञान दा अंधेरा कदी नहीं रह सकता। ऐसा नाम निरंजन होए जे को मन जाने मन कोए किन्ने। पर जे किसे दा मन इस गल नू मन लवे, ख्याल करना शब्द दा उच्चारण इको जिहा है पर अर्थ बड़े फरक फरक हुंदे। इको ही शब्द दे बहुत सारे अर्थ हुंदे। मन और मन, एक मन माइंड, एक मन मन लेना, टू एक्सेप्ट दैट थिंग। हर भाषा दे विच कुछ एक शब्द हो जे हमेशा ही हुंदे ने कि बहुत सारे शब्द नहीं, इको ही शब्द है पर उन्हां दे अर्थ बहुत सारे। जिवें पंजाबी भाषा सीखने का शौक आया एक अमेरिकन इंडियन पंजाबी बच्चे नू, उन्होंने पढ़ने पाया पंजाबी क्लासिस दे विच बच्चे नू वी तू हुण पढ़ाई करनी, तो का खा गा तसारी हो गई। फिर मुड़ के शब्दां दी बनतर ते आ गए, शब्दां दी बनतर हुई ते शब्द आया वट। उन्हें कहा जी वट मतलब, उन्हें कहा भी रिंकल, वट दा अर्थ हुंदा है सिलवट, बच्चे ने याद कर लिया। थोड़ी देर बाद टीचर ने पूछा वट का मतलब, वो कहना रिंकल, कहना हुण दूसरा अर्थ लिखो, वट का मतलब स्टमक एक, पेट च दर्द होना, उन्हें वो भी लिख लिया। थोड़ी देर बाद पूछता है वट का अर्थ, कहना स्टमक एक एंड वट मीन्स रिंकल, कहना तीसरा लिख लिया। वट का अर्थ हुंदा है जदों असी पग पाने ना तो ओदी भी वट हुंदी है, कहना वो भी मैं लिख लिया। फिर उन्हें कहा वट का अर्थ, कहिंदे खेतां दे विच पानी का रस्ता बनाने वास्ते जिहड़ी थां बनाई जांदी उहनूं भी कहिंदे ने वट। बच्चे ने कहा कि मैं नहीं सीखनी पंजाबी। कहिंदा क्यों? कहिंदे एक शब्द दे इन्ने अर्थ, कदी स्टमक एक तुसी कह देंदे हो, कदी कह देंदे हो पग दी वट नूं भी वट कहिंदे हो, कदी कहिंदे तुसी खेतां दे विच मिट्टी नूं भी वट कहिंदे हो। दिस इज वेरी डिफिकल्ट लैंग्वेज, मैं इहनूं नहीं सीख सकांगा। ते टीचर ने कहा मैं वट के चपेड़ भी मार देंगा फिर। कहिंदा इहदा हुण की मतलब हुंदा? कहिंदा वेरी पावरफुल स्लैब, कहिंदा इह तां बहुत औखी भाषा, मैं नहीं इहनूं सीख सकदा। भाषा दे विच वर्णन करन लग्या सच जानना बहुत औखा है। कबीर साहिब जी दा एक बड़ा सुंदर शब्द आंदा है, गूंगे केरी सर करा पूछे ते मुस्काए, कि किसे गूंगे कोलों असी तुसी जाके पूछिए कि भाई मिठास का स्वाद किहो जिहा, ते ओह किवें एक्सप्लेन करेगा, गूंगे कोल ते जबान ही नहीं है। मैं कई बार कहनी हां जबान वाले भी जेकर मिठास का वर्णन करना चाहन नहीं कर सकनगे। ख्याल करना किसे नूं पुछ के वेख लो, या तुसी अपने ही मन च विचार करके देख लो, हुणे ही आपां कर लैने आ। मिठास किहो जी हुंदी है? कोई कहेगा खंड वर्गी, खंड किहो जी? गुड़ वर्गी, गुड़ किहो जी? शक्कर वर्गी, शक्कर किहो जी? गन्ने वर्गी, गन्ना किहो जी? चॉकलेट वर्गी, चॉकलेट किहो जी? कैंडी वर्गी, कैंडी किहो जी? मिठाई वर्गी? पर असी वर्गी कह रहे हां, एक्सप्लेन अजे भी नहीं कर पा रहे। किसे ने कहा बहुता ना पुछ, ए जरा जिहा मुंह च पा लै, खा लै, स्वाद चख लै, तैनूं आपे पता लग जाए कि मिठास किहो जिही है। इन्हां पदार्थां नूं जिन्हां नूं असीं रोज देखदे हां, खांदे हां, भोगदे हां, जदों उस नूं भी एक्सप्लेन करना इतना मुश्किल है, ते उस अकाल मूरत, उस निरंकार, उस निशब्द, उस अनाम, उस अकाम प्रभु दे बारे जिक्र करना होवे ते यकीन जानो किन्ना कु औखा है, किन्ना कु औखा है। पर वारे जाइए गुरु नानक साहब तो, जिन्होंने ऐसी अनुपम रचना दे दीती और किवें शब्दां च बन बन के उस अगोचर नूं शब्दां दी कैद विच लिया के बैठा छड्या। मन्ने सुरत होवे मन बुद्ध, कहिंदे जे तू मन लवे इस ज्ञान दी गल नूं, इस नाम दी वड्याई नूं, जे तू जिंदगी च लै आवे, जे तू मन लवे इस नूं, ਤੇ ਕਹਿੰਦੇ ਸੁਰਤ ਹੋਵੇ ਮਨ ਬੁੱਧ, ਮਨ ਦੀ ਸੁਰਤ ਜਗ ਜਾਵੇਗੀ। ਸੁਰਤ ਸ਼ਬਦ ਦਾ ਪ੍ਰਯੋਗ ਯੋਗ ਮਾਰਗ ਦੇ ਵਿੱਚ ਹੋਇਆ, ਯੋਗ ਮਾਰਗ ਦੇ ਵਿੱਚ ਸੁਰਤ, ਸੁਰਤ ਜਗਾਉਣਾ। ਸੁਰਤ ਅਰਥ ਉਹ ਵਿਰਤੀ ਜਿਸ ਵਿਰਤੀ ਦੇ ਵਿੱਚ ਸੰਸਾਰ ਦੇ ਸਾਰੇ ਖਿਆਲ ਮੁੱਕ ਜਾਣ, ਸੰਸਾਰ ਦੇ ਸਾਰੇ ਵਿਚਾਰ ਮੁੱਕ ਜਾਣ ਔਰ ਇੱਕੋ ਇੱਕ ਪਰਮਾਤਮਾ ਦਾ ਖਿਆਲ ਰਹਿ ਜਾਏ, ਸੁਰਤ ਜਗ ਜਾਣਾ। ਸੁਰਤ ਦਾ ਅਰਥ ਕੀ ਹੈ? ਸੁਰਤ ਦਾ ਅਰਥ ਹੈ ਕਿ ਜਦੋਂ ਮੈਂ ਅੱਖਾਂ ਬੰਨ ਕੇ ਆਸਣ ਲਗਾ ਕੇ ਚੌਂਕੜੀ ਲਗਾ ਕੇ ਬੈਠਿਆ ਤੇ ਮਨ ਵਿੱਚ ਸੰਸਾਰ ਦੇ ਵਿਚਾਰ ਮੱਖੀਆਂ ਵਾਂਗੂ ਨਹੀਂ ਭੱਜਦੇ ਪਏ, ਮਨ ਵਿੱਚ ਸਿਰਫ ਇੱਕ ਖਿਆਲ ਔਰ ਉਹ ਖਿਆਲ ਸਿਰਫ ਪਰਮਾਤਮਾ ਦਾ, ਔਰ ਇਹ ਖਿਆਲ ਵੀ ਅੰਦਰ ਡੁਬਕੀ ਦਵਾ ਜਾਏ ਉੱਥੇ ਪਹੁੰਚਾ ਦੇ ਜਿੱਥੇ ਮਨ ਦੀ ਵੀ ਮੌਤ ਹੋ ਜਾਂਦੀ ਹੈ, ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਮਨ ਮਰੇ ਤਾਤ ਮਰ ਜਾਏ, ਬਿਨ ਮਨ ਮੂਵੇ ਕੈਸੇ ਹਰ ਪਾਏ। ਮਨ ਦੀ ਮੌਤ ਹੋ ਜਾਏ ਸੁਰਤ ਉਦੋਂ ਹੀ ਜਗ ਸਕਦੀ। ਇੱਕ ਵੀ ਖਿਆਲ, ਇੱਕ ਵੀ ਫੁਰਨਾ ਉੱਠ ਰਿਹਾ ਨਾ ਜੇ ਅਜੇ ਚਿੱਤ ਵਿੱਚ, ਤੇ ਸਮਝ ਲਏ ਅਜੇ ਸੁਰਤ ਤੋਂ ਬੜੀ ਦੂਰ। ਕਈ ਵਾਰ ਕਈ ਲੋਕ ਕਹਿੰਦੇ ਨੇ ਅਸੀਂ ਨੇਮ ਅਨੁਸਾਰ ਪਾਠ ਕਰਦੇ ਹਾਂ, ਨੇਮ ਅਨੁਸਾਰ ਜਪ ਕਰਦੇ ਹਾਂ, ਪਰ ਪਾਠ ਵੀ ਚੱਲਦਾ ਹੈ, ਪਰ ਨਾਮ ਜਪ ਵੀ ਚੱਲਦਾ ਹੈ, ਤੇ ਨਾਲ ਨਾਲ ਅੰਦਰ ਮਨ ਵੀ ਚੱਲਦਾ ਰਹਿੰਦਾ ਹੈ। ਖਿਆਲ ਰੱਖਣਾ, ਗੁਰੂ ਨਾਨਕ ਸਾਹਿਬ ਉਸੇ ਵੱਲ ਇਸ਼ਾਰਾ ਕਰ ਰਹੇ ਨੇ, ਮੰਨੇ ਸੁਰਤ ਹੋਵੇ ਮਨ ਬੁੱਧ। ਜੇ ਤੂੰ ਸਹੀ ਤਰੀਕੇ ਨਾਲ ਮੰਨਿਆ ਹੁੰਦਾ ਅੰਦਰ ਸੁਰਤ ਜਗ ਜਾਣੀ ਸੀ। ਸੁਰਤ ਜਗ ਜਾਣ ਨੂੰ ਮੈਂ ਇੱਕ ਵਾਰ ਫਿਰ ਭਾਈ ਵੀਰ ਸਿੰਘ ਜੀ ਦੀ ਇੱਕ ਕਵਿਤਾ ਦੇ ਬੋਲ ਦੁਹਰਾਉਣ ਲੱਗੀ ਹਾਂ। ਬਹੁਤ ਸੁੰਦਰ ਲਿਖਦੇ ਨੇ, ਫੁਰਨੇ ਫੁਰਨਾ, ਫੁਰਨੇ ਫੁਰਨਾ ਮਤਲਬ ਇੱਕ ਤਾਂ ਹੈ ਨਾ ਵਿਚਾਰ, ਪਰ ਵਿਚਾਰ ਦਾ ਵੀ ਸੂਕਸ਼ਮ ਰੂਪ, ਮਾਨੇ ਜਦੋਂ ਅਜੇ ਵਿਚਾਰ ਦੀ ਪੂਰੀ ਬਣਤਰ ਨਹੀਂ ਹੋਈ, ਜਾਂ ਇੰਝ ਕਹੀਏ ਵਿਚਾਰ ਅਜੇ ਮਨ ਦੇ ਗਰਭ ਵਿੱਚ ਬੀਜ ਰੂਪ ਚ ਪਿਆ ਹੈ, ਉਹਨੂੰ ਅਸੀਂ ਫੁਰਨਾ ਕਹਿੰਦੇ ਹਾਂ। ਬੜੀ ਸੂਕਸ਼ਮ ਗੱਲ ਹੈ, ਬੜੀ ਬਰੀਕੀ ਹੈ ਥੋੜੀ ਜਿਹੀ ਇਹਦੇ ਵਿੱਚ। ਫੁਰਨੇ ਫੁਰਨਾ ਵਿਚਾਰ ਨਹੀਂ ਕਹਿ ਰਹੇ, ਵਿਚਾਰ ਤੇ ਬੜੀ ਦੇਰ ਬਾਅਦ ਬਣਦਾ ਹੈ। ਮੈਂ ਇਹਨੂੰ ਥੋੜਾ ਜਿਹਾ ਉਦਾਹਰਣ ਐਗਜ਼ਾਮਪਲ ਇੰਜ ਦਿੰਦੀ ਹਾਂ, ਜਿਵੇਂ ਕਈ ਵਾਰ ਤੁਹਾਨੂੰ ਕੋਈ ਪੁੱਛੇ ਜੀ ਫਲਾਣੇ ਦਾ ਨਾਂ ਕੀ ਸੀ, ਤੇ ਤੁਸੀਂ ਕਹਿੰਦੇ ਹੋ ਕਿ ਮੇਰੇ ਨਾਲ ਜ਼ੁਬਾਨ ਤੇ ਆ ਰਿਹਾ ਹੈ ਪਰ ਨਿਕਲਦਾ ਨਹੀਂ ਪਿਆ। ਖਿਆਲ ਕਰਨਾ, ਜ਼ੁਬਾਨ ਤੇ ਆ ਰਿਹਾ ਹੈ ਪਰ ਨਿਕਲ ਨਹੀਂ ਰਿਹਾ, ਬੜੀ ਅਜੀਬ ਗੱਲ ਹੈ। ਬੱਚਾ ਕੋਲ ਬੈਠਾ ਬੈਠਾ ਹੋਵੇ ਤੇ ਉਹ ਜ਼ਰੂਰ ਕਹੇਗਾ ਕਿ ਜੇ ਜ਼ੁਬਾਨ ਤੇ ਆ ਰਿਹਾ ਤਾਂ ਉਹਨੂੰ ਕੱਢ ਦੇ, ਪਰ ਅਸੀਂ ਕਹਿੰਦੇ ਹਾਂ ਕਿ ਨਹੀਂ, ਗਲੇ ਵਿੱਚ ਆ ਰਿਹਾ ਹੈ ਜਾਂ ਮਨ ਵਿੱਚ ਆ ਰਿਹਾ ਹੈ ਪਰ ਨਿਕਲਦਾ ਨਹੀਂ ਪਿਆ, ਕਿ ਐਕਚੁਅਲੀ ਕੀ ਹੈ, ਉਹਨੂੰ ਮੈਂ ਕਹਿ ਰਹੀ ਹਾਂ ਫੁਰਨਾ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਫੁਰਨੇ ਫੁਰਨਾ। ਥੋੜ੍ਹਾ ਜਿਹਾ ਇਹਨਾਂ ਬਾਰੇ ਦੱਸਦੇ ਹਾਂ, ਹਾਲਾਂਕਿ ਇਹਨਾਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕਾ ਲਿਖੇ, ਮਾਤਾ ਸੁੰਦਰੀ, ਗੁਰੂ ਨਾਨਕ ਚਮਤਕਾਰ, ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਨੇ, ਔਰ ਸਿੱਖ ਇਜ਼ਮ ਦੇ ਸਭ ਤੋਂ ਬੜੇ ਗੁਰ ਸਕਾਲਰਸ ਵਿੱਚ ਇਹਨਾਂ ਦੀ ਗਿਣਤੀ ਕੀਤੀ ਜਾਏ ਤਾਂ ਕੋਈ ਬੜੀ ਵੱਡੀ ਗੱਲ ਨਹੀਂ। ਲੇਕਿਨ ਦੱਸੋ, ਗੁਰੂ ਸਾਹਿਬਾਨ ਦੇ ਵਿੱਚੋਂ ਇਹਨਾਂ ਦਾ ਗੁਰੂ ਨਾਨਕ ਸਾਹਿਬ ਨਾਲ ਕੁਛ ਜ਼ਿਆਦਾ ਹੀ ਪਿਆਰ ਲੱਗਦਾ ਹੈ, ਕਿਉਂਕਿ ਜਦੋਂ ਗੁਰੂ ਨਾਨਕ ਚਮਤਕਾਰ ਪੜ੍ਹੋ ਤਾਂ ਅਸੀਂ ਮਹਿਸੂਸ ਕਰ ਪਾਉਂਦੇ ਹਾਂ ਉਹਨਾਂ ਦੇ ਦਿਲਾਂ ਦੇ ਵਲਵਲੇ ਜਿਹੜੇ ਉੱਠਦੇ ਨੇ ਉਸ ਵਕਤ। ਤੇ ਗੁਰੂ ਨਾਨਕ ਸਾਹਿਬ ਵੱਲ ਹੀ ਮੁਖਾਤਿਬ ਕਰਦਿਆਂ ਹੋਇਆ ਉਹ ਕਹਿੰਦੇ ਨੇ, ਫੁਰਨੇ ਫੁਰਨਾ ਮਤ ਸ਼ੋਰ ਤੇਰਾ ਸੁਣ, ਕਰਦੇ ਬੇਆਰਾਮ ਨਿਜਾਨੰਦ ਮਗਨ ਮੈਂ ਪ੍ਰੀਤਮ ਸੋਏ ਰਹੇ ਵਿਸ਼ਰਾਮ। ਕਿ ਮੇਰੇ ਦਿਲ ਦੇ ਇਸ ਕੋਨੇ ਦੀ ਵਿੱਚ, ਮੇਰੇ ਦਿਲ ਦੀ ਗਹਿਰਾਈ ਚ ਮੇਰਾ ਪ੍ਰਭੂ ਵਿਸ਼ਰਾਮ ਕਰ ਰਿਹਾ ਹੈ। ਇਹ ਫੁਰਨੇ ਸ਼ੋਰ ਨਾ ਮਚਾ, ਤੇਰੇ ਸ਼ੋਰ ਨੂੰ ਸੁਣ ਕੇ ਕਿਧਰੇ ਅੰਦਰ ਮੇਰਾ ਉਹ ਗੁਰੂ ਨਾਨਕ ਪਿਆਰਾ ਜਾਗ ਨਾ ਜਾਵੇ। ਮੇਰੇ ਦਿਲ ਵਿੱਚ ਹੈ, ਮੇਰੇ ਦਿਲ ਵਿੱਚ ਵਸਿਆ ਹੈ। ਫੁਰਨੇ ਫੁਰਨਾ, ਖਿਆਲ ਕਰਨਾ, ਵਿਚਾਰਾਂ ਦਾ ਇੰਨਾ ਸ਼ੋਰ, ਫੁਰਨੇ ਦਾ ਤੇ ਸਾਨੂੰ ਪਤਾ ਵੀ ਨਹੀਂ ਚੱਲਦਾ, ਪਰ ਉਹ ਕਹਿ ਰਹੇ ਨੇ ਫੁਰਨੇ ਤੂੰ ਵੀ ਹਿੱਲੀ ਨਾ, ਤੇਰੇ ਹਿੱਲਣ ਨਾਲ ਮੇਰੇ ਗੁਰੂ ਨਾਨਕ ਦੀ ਨੀਂਦ ਟੁੱਟ ਜਾਏਗੀ, ਮੇਰਾ ਗੁਰੂ ਨਾਨਕ ਜੋ ਮੇਰੇ ਦਿਲ ਵਿੱਚ ਹੈ। ਮੰਨੇ ਸਗਲ ਭਵਨ ਕੀ ਸੁਧ, ਗੁਰਦੇਵ ਕਹਿ ਰਹੇ ਨੇ ਜੇ ਮੰਨ ਲਵੇ ਤੂੰ ਸਗਲ ਭਵਨ ਕੀ ਸੁਧ। ਸਗਲ ਭਵਨ ਮੈਨੇ ਜਿਤਨਾ ਸਾਡਾ ਇਹ ਖੰਡ ਬ੍ਰਹਿਮੰਡ ਨੇ, ਇਹਨਾਂ ਦੀ ਵੀ ਸੋਝੀ ਹੋ ਜਾਵੇਗੀ, ਇਹਨਾਂ ਬਾਰੇ ਵੀ ਪਤਾ ਲੱਗ ਜਾਏਗਾ। ਮੰਨੇ ਮੂੰਹ ਚੋਟਾਂ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ। ਜਿਹਨੇ ਸੁਣਿਆ ਇਸ ਗੁਰੂ ਦੇ ਗਿਆਨ ਨੂੰ, जिन्हें मन लिया कहते ने वह फिर कभी चोटा नहीं खावेगा। ख्याल रखना, चोटा खांदा है आदमी उदों जदों मन विच नेरा होवे, जदों मन विच रोशनी आ चुकी होवे, आदमी ठेडा नहीं खा सकता, आदमी ठोकर नहीं खा सकता। जदों रोशनी होवे रस्ते उपर ते चलना फिर कोई मुश्किल नहीं है। ते जिसने मन लिया, जिसने जीवन च उतार लिया इस ब्रह्म विद्या, इस ब्रह्म ज्ञान नू, कहिंदे ओ कदी जम के साथ न जाए, वह जमदूतां दे वस नहीं पैंदा है। बाणी च बड़ा सुंदर शब्द आया, प्रताप तुम्हारा देख के जमदूत छड़े जाए। हे प्रभु, मेरे दिल विच तेरे नाम दी इस प्रताप नू देख के जमा ने भी मेरे तो पिछा छुड़ा लिया, जम भी दौड़ गए, वो मेरे नेड़े नहीं आ रहे। ऐसा नाम निरंजन होए जे को मन जाने मन कोए। मन्ने मार्ग ठाक न पाए, मन्ने पत स्यों प्रगट जाए। ठाक कहिंदे ने रुकावटां नूं, ठोकरां नूं, ठाक कहिंदे ने ऑब्सटेकल्स नूं। कहिंदे ने जिहड़ा इस गुरु दे गाड़ी रस्ते ते तुर पवेगा, दिल विच प्यार सिदक ते भरोसा लैके इस गुरु नानक दे राह ते तुर पएगा, कहिंदे उहदे राह च कदी ठोकरां नहीं खाणियां, कदी उन्हों ठोकरां नहीं खानियां पैणगियां, कदी कोई मुश्किलां उसनूं नहीं आणगियां। किधरे कोई मन्ने मग न चले पंथ, मन्ने तरम सेती सनबंध। मग न चले पंथ, गौर करना, गुरु बाबा नानक जी कह रहे ने जेड़ा आदमी इस सुने हुए नू मन लेंदा है, वो बाहरी रिचुअल्स दे विच कदी नहीं फसदा। मग न चले पंथ, किसे पुठे राह नहीं तुरदा है। उठे राह केड़े ने, शरीर च उवें कोई रोग हो गया, पेट च दर्द हो गया, या उवें वाल चढ़न लग पे, या ब्लड प्रेशर सी, खाना पीना गलत सी, हार्ट दी प्रॉब्लम होने लग पई, किसे ने आके कह दिता नहीं भाई तेरे ते किसे ने जादू टोना कीता है, तेनू ये सारा कुछ ताइयों होन लग पिया। रात बुरे सुपने आंदे, कहिंदा आंदे ने, किनू नहीं आंदे जी सुपने, सारिआं नू आंदे ने। शरीरक तकलीफां नू देख के ते फिर किसे ने आके कह दिता तेरे ते किसे ने जादू टोना कीता, फट मन गया, हां बिल्कुल जादू टोना कीता है। ये मग न चले पंथ वाली गल हो गई, पुठेरा ही तुर पया, पुठियां गल्लां च विश्वास करन लग पया। किसे नू रात नींद सही ना पवे, किसे दा दवाला निकलन लग पया, कम नहीं ठीक चलदा, कहण वाले ने कहता किसे ने ना की लिया होया जी तेनू बन्नया होया, वो कहिंदे करा कि, वो कहिंदे लब किसे बाबे नू उहदे कोलों उपचार करा लै, ओदी वावा दुकान सोहनी चल जानी है, एहो जे जांदे रहन ओदे कोल रोज, हुंदी पेट दर्द पई है डॉक्टर कोल इलाज करन दी बजाए तागे तवीतां च जेड़ा पै गया है कि गले च कागज लटका लिया हुण मेरी दर्द ठीक हो जाएगी। ब्लड प्रेशर सी, नमक घट खा, सैर बोती कर, हेल्दी डाइट खा, तेरा ब्लड प्रेशर ठीक हो जाता। पर किसी ने कह दिता नहीं जी कुछ किया है जी, इसनू तो जरूर किया है। हजार बार समझा लो कि किसे दे करण नाल किसे उपर कुछ नहीं हो सकता। पंजाबी च कहावत है ना, चूड़ियां दे कहंदे मजां नहीं मरदियां। ख्याल रखे, जे साडे लोकां दा वस चले ते आम आदमी दे मन विच इतनी कु नफरत, इतना कु द्वेष, इतनी कु घृणा है कि दिन तो लैके रात तक पता नहीं किन्नियां नू बद असीसां दे छड्डदे आं, पर साडियां बद असीसां लगणियां कोई नहीं। असीसां भी माफ करना लगदियां कोई नहीं, क्योंकि दिलों घट ही दिंदे आं, घट ही होंदियां ने दिलों। पर जिहड़ियां दिल तो होंदियां ने ना, वह कदी यह नहीं कहिंदा कि मेरी असीस है तैनू, वह कहिंदा तेरे ते गुरु बाबे की असीस होवे। पूता माता की आसीस, निमक न बिसरो तुमको हर हर सदा भजो जगदीश। पर मन्ने जिहड़ा मनदा है, वह कहिंदे मग न चले पंथ, वह कदी पुठे पुठे रस्तियां च नहीं पैंदा, वह कदी गलत रस्तियां च नहीं पैंदा, और कदी भी वह रोंग मीनस टू अपीज माई सैल्फ एंड टू hurt somebody else, एक काम कदी नहीं कर सकता। मन्ने तरम सेती संबंध, जेड़ा इस ज्ञान नू मन लेंदा है, तरम नाल संबंध उसका जुड़ेगा। ख्याल करना, खाली इन्ना कह लैण नाल कि मैं धार्मिक हाँ, मैं धार्मिक हो नहीं गया। जेके मैं सुनिया नहीं, जेकर मैं सुने नू मनिया नहीं, मेरा तरम नाल कोई संबंध नहीं। ख्याल रखना, धर्म नाल कोई संबंध नहीं। पुछिया सी गुरु नानक साहब पासों किसे ने कि हिंदू वड्डा کہ مسلمان. اس وقت موجودہ دو ہی ریلیجنز زیادہ چل رہے سن. پوچھتے ہیں ہندو وڈے ہوندے نے کہ مسلمان وڈے ہوندے. گرو بابا کہندے نے نہ ہندو وڈا ہے نہ مسلمان وڈا ہے, جدا عمل اچھا ہے بس وہی وڈا ہے. جس دا عمل اچھا نہیں ہے پیس دے نال کہ اے پیس میرا بن گیا تے ہن میں اچھا ہو ہی جاواں گا, نہیں. خالی بھیس نال اچھا نہیں ہو سکتا کوئی. بھیس دے نال من نہیں جے بدل جاندا. بھیساں نال جے من بدل جاندا تے بڑا سوکھا کام ہو سی گا, بہت سوکھا کام سی. پر دھرم دے نال, دھرم دا ارتھ کی ہے؟ سچائی. دھرم دا ارتھ ہے ست. ست نال ساڈا سمبندھ ادو ہی جڑے گا جدوں اسی سنا گے, جدوں سن کے اسی من لاں گے. تے جس نے من لیا اس نرنجن دے نام نو, ایسا نام نرنجن ہوئے جے کو من جانے من کوئے. گردیو پھر کہہ رہے نے جس دا من من گیا, جس دے من نے من کے اس نام نو دل وچ وسا لیا, زندگی دے وچ تبدیلی اسے دے آندی ہے. میں ایک مہاپرش, ایک مسلمان فقیر ہوئے بائیجید. بائیجید تو کسے آدمی نے پوچھا کہ اے فقیر تو مسجد کیوں نہیں جاندا؟ اگے تے جاندا سا, ہن کیوں نہیں جاندا؟ بائیجید نے جواب دیتا کہ جدوں تک من وچ میل سی, جدوں تک من وچ نیرا سی, جدوں تک اللہ دی سمجھ مینوں نہیں سی, میں لبدا سی, میں پجدا سی. پر جدوں تو گرو دی مرشد دی کرپا میرے تے ہوئی, من وچ اجیارا ہویا, من دی میل دور ہوئی, انتر سمجھ آئی کہ میرا اللہ کسے ستویں آسمان تے نہیں, میرے ہی من وچ واسا کردا ہے. جس دن تو اے گل سمجھ آ گئی تے ہن میں مسجد لبن کنوں جاواں جنوں میں ایتھے لبھی جانا پیا واں. اوہاں تو جائیے جو ایہاں نہ ہوئے. جے ایتھے نہ ہوندا پربھو تے تاں میں اوتھے جاواں. من لیا نا, تے من لیا تے گت ہو گئی. جس نے من لیا تے پھر منے پاوے موکھ دوار, منے پروار سادھار. جس نے من لیا کہندے موکش دا دوار او دے سامنے کھلوتا ہے. موکش دا دوار, مکتی دا دوار اس دے سامنے کھلوتا ہے. تے منے پروار سادھار, عام طور دے اوپر اس دا ارتھ کچھ اس طرح کیتا جاندا ہے کہ پورے پروار وچ جے کدرے ایک آدمی نے من لئی گرو دی گل نو تے اس دے پربھاو نال سارا پروار تر جائے گا. اتھوں تک کیا اکی کلاں تر جاندیاں نے. جس گھر وچ گیانی بھگت پیدا ہو جائے اس گھر دیاں اکی کلاں تر جاندیاں نے. لیکن منے پروار سادھار دا کچھ گہرا ارتھ انج وی ہے. ساڈا ایک اپنا پروار ہے. کیڑا پروار؟ جسم دا, جسم نال رشتہ. صرف اتنا ہی پروار نہیں, ساڈے اس ایک شریر وچ بھی ایک پوری فیملی ہے. کیویں؟ ایک اے شریر, اس شریر وچ پانچ کرم اندریاں, پانچ گیان اندریاں, من, بدھی, چت, اہنکار. اتنا وڈا پروار ہے. اور اصل پروار یہ ہوئی جے تہاڈا, اے تے کٹمب قبیلے ملے تے پھر بچھڑ گئے. پر من بدھ چت اہنکار تے پانچ کرم اندریاں تے پانچ گیان اندریاں. گیان اندریاں مانے دا فائیو سینس آرگنز, اکھاں نال روپ, رنگ, رس. انہاں نوں جدوں اسی محسوس کردے ہاں, دا فائیو سینس آرگنز, دا آئیز, دا نوز, دا ٹچ, دا ٹنگ اینڈ دا فیلنگ ٹو ٹیسٹ اینڈ دا فیلنگ ٹو خوشبو اور بدبو نو محسوس جڑا اسی نک رائیں کردے ہاں, یہ پانچ ساڈیاں گیان اندریاں نے. پانچ ساڈیاں کرم اندریاں نے. پیراں نال چلنا, ہتھاں نال کم کرنا, زبان نال بولنا, اور مل متر دا شریر رائیں جو تیاگ ہے, اے شریر دیاں کرم اندریاں نے. ساڈے شریر چ پانچ گیان اندریاں, پانچ کرم اندریاں, من, بدھی, چت اور اہنکار. چت اسی کس نو کہنے ہاں؟ دا سب کانشس مائنڈ. اور اہنکار ساڈی ایگو. کہندے نے جس بندے نے من لیا نا, او دا سارے دا سارا اندریاں, سارے کرم اندرے, سارے گیان اندرے, او دا من, او دی بدھی, او دا چت, کہندے سارے تر جاندے نے. ਕੰਪਲੀਟ ਸਭ ਤਰ ਜਾਂਦੇ ਨੇ। ਮੰਨੇ ਤਰੇ ਤਾਰੇ ਗੁਰਸਿੱਖ, ਜਿਸਨੇ ਮੰਨ ਲਿਆ ਕਹਿੰਦੇ ਉਹ ਗੁਰਸਿੱਖ ਤਰਿਆ ਤਰਾਇਆ ਹੈ, ਹੁਣ ਉਹਨੂੰ ਤਰਨ ਵਾਸਤੇ ਕੁਝ ਹੋਰ ਕਰਨਾ ਨਹੀਂ ਪਵੇਗਾ। ਖਿਆਲ ਰੱਖਣਾ, ਹੱਥ ਜੋੜ ਕੇ ਅਰਦਾਸ ਕੀਤੀ, ਗੁਰੂ ਬਾਬਾ ਸਾਨੂੰ ਤਾਰ ਦੇ, ਹੇ ਪ੍ਰਭੂ ਸਾਨੂੰ ਤਾਰ ਦੇ, ਹੇ ਅਕਾਲ ਪੁਰਖ ਭਵ ਸਾਗਰ ਤੋਂ ਬਚਾ ਕੇ ਸਾਨੂੰ ਆਪਣੇ ਚਰਨਾਂ 'ਚ ਲੈ ਜਾਈ। ਪਰ ਜੇਕਰ ਕਦੀ ਬੰਦਗੀ ਨਹੀਂ ਕਰਨੀ, ਜੇਕਰ ਕਦੀ ਗਿਆਨ ਦੀ ਕਥਾ ਨਾ ਸੁਣੀ, ਜੇਕਰ ਕਦੀ ਸਤਸੰਗ 'ਚ ਨਾ ਜਾ ਕੇ ਬੈਠਾ, ਜੇਕਰ ਕਿਧਰੇ ਬੰਦਗੀ ਨਾ ਕੀਤੀ, ਤਾਂ ਖਾਲੀ ਕਹਿ ਲੈਣ ਨਾਲ ਕਿ ਤਾਰ ਦੇ ਕਿਵੇਂ ਤਰਾਂਗੇ ਅਸੀਂ। ਕਰਮ, ਐਫਰਟ ਕਰਨਾ ਪੈਂਦਾ ਹੈ, ਔਰ ਜਿਸਨੇ ਐਫਰਟ ਕੀਤਾ, ਯਾਦ ਰਹੇ, ਗੁਰੂ ਉਸਦੇ ਉਸ ਕਰਮ ਨੂੰ ਬੜੇ ਭਾਗ ਲਗਾ ਦਿੰਦਾ ਹੈ। ਥੋੜਾ ਜਿਹਾ ਕਰ, ਥੋੜੇ ਨੂੰ ਬਹੁਤ ਬਣਾਉਣਾ ਉਸਦਾ ਕੰਮ ਹੈ। ਮੰਨੇ ਤਰੇ ਤਾਰੇ ਗੁਰਸਿੱਖ, ਜੋ ਗੁਰੂ ਦਾ ਸਿੱਖ ਹੋ ਗਿਆ, ਜਿਸਨੇ ਗੁਰੂ ਦੀ ਮਤ ਨੂੰ, ਗੁਰੂ ਦੀ ਗੱਲ ਨੂੰ ਸੁਣ ਲਿਆ ਔਰ ਸੁਣ ਕੇ ਮੰਨ ਲਿਆ, ਕਹਿੰਦੇ ਉਹਨੂੰ ਤਰਨ ਵਾਸਤੇ ਕੋਈ ਦੇਰੀ ਦੂਰੀ ਨਹੀਂ, ਉਹ ਇੱਥੇ ਹੀ ਤਰਿਆ ਹੈ। ਮੰਨੇ ਨਾਨਕ ਭਵੇ ਨਾ ਭਿੱਖ, ਭਿੱਖ ਕਹਿੰਦੇ ਨੇ ਵਿਸ਼ੇ ਵਾਸਨਾ ਨੂੰ, ਭਿੱਖ ਕਹਿੰਦੇ ਨੇ ਸੰਸਾਰ ਦੇ ਵਿਕਾਰਾਂ ਨੂੰ। ਸੰਸਾਰ ਦੇ ਵਿਕਾਰਾਂ ਦੇ ਵਿੱਚ ਗੁਰੂ ਕਾ ਪ੍ਰੇਮੀ ਕਦੀ ਨਹੀਂ ਪੈ ਸਕਦਾ। ਕਿਉਂ? ਜਦੋਂ ਅੱਖਾਂ ਖੁੱਲੀਆਂ ਹੋਣ, ਤੇ ਅੱਖਾਂ ਖੁੱਲੀਆਂ ਵੇਖ ਕੇ ਕੋਈ ਆਦਮੀ ਜ਼ਹਿਰ ਨਹੀਂ ਪੀ ਸਕਦਾ। ਅੰਮ੍ਰਿਤ ਸ਼ਾਇਦ ਪੀਏ, ਪਰ ਜ਼ਹਿਰ ਤਾਂ ਕਿਸੇ ਵੀ ਸ਼ਰਤ ਤੇ, ਕਿਸੇ ਵੀ ਕੰਡੀਸ਼ਨ ਤੇ ਅੱਖਾਂ ਖੁੱਲੀਆਂ ਨਾਲ ਜ਼ਹਿਰ ਨਹੀਂ ਪੀਤਾ ਜਾ ਸਕਦਾ। ਤੇ ਜਿਸਨੂੰ ਗੁਰੂ ਦੀ ਇਸ ਮਤ ਦੀ ਸਮਝ ਆ ਜਾਵੇ, ਉਹ ਜਾਣਦਾ ਹੈ, ਉਹ ਸਮਝਦਾ ਹੈ, ਇਹ ਸੰਸਾਰ ਸਾਰਾ ਵਿਸ ਰੂਪ ਹੈ, ਜ਼ਹਿਰ ਦਾ ਰੂਪ ਹੈ, ਕੂੜ ਦਾ ਰੂਪ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਦੇ ਨਾਲ ਦੋਸਤੀ ਕਦੀ ਨਾ ਕਰੇਗਾ ਉਹ। ਦੋਸਤੀ ਜਿਸਦੀ ਗੁਰੂ ਨਾਲ ਹੋ ਗਈ, ਦੋਸਤੀ ਜਿਸਨੇ ਪ੍ਰਭੂ ਨਾਲ ਕਰ ਲਈ, ਗਿਆਨ ਦਾ ਪ੍ਰਕਾਸ਼ ਜਿਹਦੇ ਅੰਦਰ ਹੋ ਜਾਏ, ਉਹ ਕਦੀ ਸੰਸਾਰ ਦੀ ਭਿੱਖ ਵਿੱਚ, ਵਿਕਾਰਾਂ ਵਿੱਚ ਨਹੀਂ ਪੈਂਦਾ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਗੁਰਦੇਵ ਫਿਰ ਕਹਿੰਦੇ ਨੇ, ਉਸ ਨਿਰੰਜਨ ਦੇ ਨਾਮ ਦਾ ਪ੍ਰਕਾਸ਼ ਜਦੋਂ ਮਨ ਵਿੱਚ ਆ ਜਾਵੇ, ਪਰ ਆਵੇਗਾ ਕਦੋਂ? ਜਦੋਂ ਮਨ ਲਵੀਏ। ਮੈਨੂੰ ਖਿਆਲ ਆ ਰਿਹਾ, ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਦੇ ਇੱਕ ਬੜੇ ਪ੍ਰੇਮੀ, ਬੜੇ ਬਹੁਤ ਪਿਆਰੇ ਪ੍ਰੇਮੀ ਸੁਥਰੇ ਜੀ, ਸੁਥਰੇ ਜੀ ਦੇਖਦੇ ਸਨ ਸੰਗਤ ਜਦੋਂ ਆਉਂਦੀ, ਸੰਗਤ ਨੂੰ ਬਾਅਦ ਵਿੱਚੋਂ ਵੀ ਵੇਖਦੇ, ਦੀਵਾਨ ਵਿੱਚ ਵੀ ਵੇਖਦੇ, ਦੇਖਦੇ ਜਦੋਂ ਤੇ ਗੁਰੂ ਸਾਹਿਬਾਂ ਦੇ ਸਾਹਮਣੇ ਬੈਠੇ ਹੁੰਦੇ, ਤੇ ਬੜੀਆਂ ਅੱਖਾਂ ਨੀਵੀਆਂ, ਬੜੇ ਹੱਥ ਜੋੜ ਜੋੜ ਕੇ ਬੈਠਦੇ, ਪਰ ਜਦੋਂ ਬਾਹਰ ਜਾਂਦੇ ਤੇ ਸ਼ੇਰ ਹੋ ਜਾਂਦੇ, ਮੁੱਛਾਂ ਨੂੰ ਤਾਦਾ ਦੇ ਕੇ ਬੁਰਾ ਬੋਲ, ਕੌੜਾ ਬੋਲ ਵੀ ਬੋਲ ਛੱਡਦੇ। ਤੇ ਸੁਥਰਾ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਗੁਰੂਦੇਵ ਦੇ ਕੰਨ ਵਿੱਚ ਨਾ ਗੱਲ ਜ਼ਰੂਰ ਪਹੁੰਚਾਉਣੀ ਚਾਹੀਦੀ ਹੈ ਕਿ ਇਹ ਦੋਗਲੇ ਕੰਮ ਕਰਦੇ ਨੇ। ਉਹ ਦੇਖਦੇ ਕਿ ਗੁਰੂ ਦੇ ਦੁਆਰ ਆ ਕੇ ਵੀ ਵਿਆਜ ਖਾਂਦੇ ਫਿਰਦੇ ਨੇ, ਝੂਠ ਬੋਲਦੇ ਫਿਰਦੇ ਨੇ, ਠੱਗੀਆਂ ਮਾਰਦੇ ਫਿਰਦੇ ਨੇ। ਤੇ ਸੁਥਰੇ ਜੀ ਨੇ ਇੱਕ ਇਨਵੈਨਸ਼ਨ ਕੀਤੀ। ਇਨਵੈਨਸ਼ਨ ਕੀ ਕੀਤੀ? ਉਹਨਾਂ ਨੇ ਨਾ ਜਿਤਨੇ ਸੰਗਤ 'ਚ ਆਉਣੇ ਨਾ ਪ੍ਰੇਮੀ, ਦੂਰੋਂ ਦਰਸ਼ਨ ਕਰਨ ਵਾਲੇ ਆਉਣੇ, ਉਹਨਾਂ ਦੇ ਕੋਲ ਜਾ ਕੇ ਬਹਿ ਜਾਣਾ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ, ਦੋਸਤੀ ਪਾਣੀ, ਫਿਰ ਕਹਿਣਾ ਮੈਨੂੰ ਕੁਝ ਰਕਮ ਦੀ ਜ਼ਰੂਰਤ ਹੈ, ਥੋੜ੍ਹੀ ਉਧਾਰ ਦੇ ਦਿਓ। ਉਧਾਰ ਪਕੜ ਲੈਣਾ, ਉਧਾਰ ਲੈ ਤੇ ਲੈਣਾ, ਵਾਪਸ ਕਦੀ ਨਾ ਮੋੜਨਾ। ਇੱਕ ਇੱਕ ਕਰਦਿਆਂ ਕਰਦਿਆਂ ਉਹਨਾਂ ਨੇ ਕਿਸੇ ਨੂੰ ਨਹੀਂ ਸੀ ਬਖਸ਼ਿਆ, ਉਹਨਾਂ ਨੇ ਸਾਰਿਆਂ ਦੇ ਕੋਲੋਂ ਲੈ ਛੱਡਿਆ। ਦੇਣ ਵਾਲੇ ਵੀ ਇਹ ਸੋਚਦੇ ਕਿ ਬਈ ਇਹ ਸਤਿਗੁਰਾਂ ਦੀ ਸੇਵਾ 'ਚ ਹੈ, ਮੰਗਦਾ ਪਿਆ, ਲੋੜ ਹੋਵੇਗੀ ਸਹੀ। ਉਹਨਾਂ ਨੇ ਦੇ ਛੱਡਣਾ, ਇਹਨਾਂ ਨੇ ਵਾਪਸ ਨਾ ਕਰਨਾ। ਅਖੀਰ ਸੰਗਤ ਨੇ ਸ਼ਿਕਾਇਤ ਕਰ ਦਿੱਤੀ ਕਿ ਸਾਹਿਬਾਂ ਜੀ, ਇਹ ਇੰਜ ਕੰਮ ਕਰਦਾ ਪਿਆ, ਸਾਡੇ ਕੋਲੋਂ ਉਧਾਰ ਲੈਂਦਾ, ਮੁੜ ਕੇ ਵਾਪਸ ਨਹੀਂ ਕਰਦਾ। ਬੁਲਾਇਆ ਸਤਿਗੁਰੂ ਜੀ ਨੇ, ਕਿਉਂ ਭਾਈ ਸੁਥਰੇ, ਤੇਰੀ ਸ਼ਿਕਾਇਤ ਆਈ ਹੈ, ਕੀ ਕਹਿਣਾ ਹੈ ਤੂੰ? ਸੁਥਰਾ ਕਹਿੰਦਾ, ਸਤਿਗੁਰੂ ਜੀ ਤੁਸੀਂ ਦੇਖੋ, ਆਪਾਂ ਰੋਜ਼ ਜਪਜੀ ਸਾਹਿਬ 'ਚ ਪੜ੍ਹਨੇ ਹਾਂ ਕਿ ਮੰਨਣਾ ਚਾਹੀਦਾ, ਜੋ ਸੁਣੀਏ ਜੋ ਪੜ੍ਹੀਏ ਪਾਠ ਉਹਨੂੰ ਮੰਨਣਾ ਚਾਹੀਦਾ, ਕਿ ਮੰਨੇ ਸੁਰਤ ਹੋਵੇ ਮਨ ਬੁੱਧ, ਤੇ ਮੰਨਣਾ ਚਾਹੀਦਾ। ਤੇ ਮੈਂ ਤੇ ਖਾਲੀ ਮੰਨਦਾ ਪਿਆ ਵਾਂ। ਕਹਿੰਦੇ, ਕਿਸ ਗੱਲ ਨੂੰ ਮੰਨਦਾ ਪਿਆ? ਕਹਿੰਦੇ, ਮਹਾਰਾਜ ਆਪੇ ਤੇ ਰੋਜ਼ ਬਾਣੀ 'ਚ ਕਈ ਪਏ ਜਾਂਦੇ ਹੋ, ਕਿਤੇ ਲੈ ਲੈ ਮੁੱਕਰ ਪਾਏ, ਕਿਤੇ ਲੈ ਲੈ ਮੁੱਕਰ ਪਾਏ, ਸੁਮੇਰ ਨਾ ਕੋਲੋਂ ਲਈ ਜਾਂਦਾ ਰਕਮਾਂ, ਲੈ ਲੈ ਕੇ ਮੁਕਰੀ ਪਿਆ ਜਾਂਦਾ। ਸਾਹਿਬ ਹੱਸ ਪਏ, ਤੇ ਨਾਲ ਥੋੜ੍ਹਾ ਕ੍ਰੋਧ ਦੇ ਵਿੱਚ ਵੀ ਕਹਿੰਦੇ ਨੇ, ਸੁਥਰੇ ਇਹ ਤਾਂ ਗੱਲ ਤੇਰੀ ਬਹੁਤ ਮਾੜੀ, ਅਗਲੀ ਪੰਕਤੀ ਨਹੀਂ ਤੂੰ ਪੜ੍ਹੀ ਕਿ ਕਹਿੰਦੇ ਮੂਰਖ ਖਾਈ ਖਾਏ, ਕਿ ਇਹੋ ਜਿਹਾ ਜਿਹੜਾ ਵਿਹਾਰ ਕਰਦੇ ਨੇ ਉਹ ਮੂਰਖ ਨੇ, ਜਿਹੜੇ ਲੈ ਕੇ ਰਕਮ ਤੇ ਫਿਰ ਮੁੱਕਰ ਜਾਂਦੇ ਨੇ, ਇਹ ਨਹੀਂ ਅੱਗੋਂ ਪੜ੍ਹਿਆ? ਸੁਥਰਾ ਕਹਿੰਦਾ ਹੈ, ਹੇ ਸਤਿਗੁਰੂ, ਹੇ ਦੀਨ ਦਿਆਲ, ਮੇਰੀ ਅਲਪ ਬੁੱਧੀ, ਮੇਰੀ ਛੋਟੀ ਜਿਹੀ ਬੁੱਧੀ, ਇੱਕ ਪੰਕਤੀ ਨੂੰ ਤਾਂ ਪਹਿਲੇ ਮੰਨ ਲਵਾਂ, ਦੂਜੀ ਨੂੰ ਬਾਅਦ ਵਿੱਚੋਂ ਮੰਨਾਂਗਾ। ਸੋ ਮੈਂ ਇੱਕ ਅੱਧੀ ਜੇ ਮੰਨਦਾ ਪਿਆ ਵਾਂ, ਬਕਾਇਆ ਨੂੰ ਮੈਂ ਫਿਰ ਮੰਨਾਂਗਾ। ਪਰ ਫਿਰ ਸੁਥਰੇ ਨੇ ਆਪਣੀ ਮਨ ਦੀ ਭਾਵਨਾ ਰੱਖੀ, ਹੇ ਸਤਿਗੁਰੂ, ਮੈਂ ਇਹ ਤਾਂ ਕੀਤਾ, ਰਕਮਾਂ ਸਾਰਿਆਂ ਦੀਆਂ ਪਈਆਂ ਨੇ, ਲਿਆ ਕੇ ਸਾਹਮਣੇ ਰੱਖ ਦਿੱਤੀਆਂ, ਜਿਹਦੀ ਜੋ ਹੈ ਉਹਨਾਂ ਨੂੰ ਮੈਂ ਇੱਥੇ ਹੀ ਪਰਤਾ ਦੇਣਾ ਤੁਹਾਡੇ ਸਨਮੁਖ। ਪਰ ਮੇਰਾ ਭਾਵ ਸਿਰਫ ਇਤਨਾ ਸੀਗਾ, ਆਉਂਦੇ ਸਾਰੇ ਨੇ, ਬੈਠਦੇ ਸਾਰੇ ਨੇ, ਅੱਖਾਂ ਸਭ ਮੀਚ ਲੈਂਦੇ ਨੇ, ਸਿਰ ਸਾਰੇ ਬੜੇ ਹਿਲਾਉਂਦੇ ਨੇ, ਝੂਮ ਝੂਮ ਕੇ ਵੀ ਬੈਠਦੇ ਨੇ, ਪਰ ਜਦੋਂ ਬਾਹਰ ਚਲੇ ਜਾਂਦੇ ਨੇ ਤਾਂ ਸੁਣਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ, ਮੰਨਦੇ ਕੁਛ ਹੋਰ ਨੇ, ਦੁਰੰਗੇ ਨੇ। ਇਹਨਾਂ ਦੁਰੰਗਿਆਂ ਨੂੰ ਇੱਕ ਰੰਗ ਕਰਨ ਵਾਸਤੇ ਸਾਡੇ ਵਰਗੇ ਜੀਵਾਂ ਨੂੰ ਤੁਸੀਂ ਥੋੜ੍ਹਾ ਹੋਰ ਖਿੱਚ ਦਿਓ, ਥੋੜ੍ਹੀ ਸਾਡੀ ਕਮਜ਼ੋਰੀਆਂ ਨੂੰ ਹੋਰ ਦੂਰ ਕਰ ਸਕੋ, ਭੁੱਲਣ ਹਰ ਜੀਵਾਂ ਨੂੰ ਸਹੀ ਰਾਹ 'ਤੇ ਤੁਸੀਂ ਪਾਓ। ਇਸ ਭਾਵਨਾ ਦੇ ਨਾਲ ਮੈਂ ਇਹ ਸਭ ਕੁਛ ਕੀਤਾ, ਮੇਰੀ ਭਾਵਨਾ ਇਹ ਸੀ। ਸਤਿਗੁਰੂ ਜੀ ਬੜਾ ਮੁਸਕਰਾਏ। ਵੈਸੇ ਸੁਥਰੇ ਦੀਆਂ ਗੱਲਾਂ ਬੜੀਆਂ ਸੁਥਰੀਆਂ ਹੀ ਸਨ। ਕਹਿੰਦੇ ਨੇ ਇੱਕ ਵਾਰ ਇੱਕ ਚਿੜੀ ਨੂੰ ਇੰਜ ਦੋ ਉਂਗਲੀਆਂ 'ਚ ਪਕੜਿਆ ਹੋਇਆ ਗਰਦਨ ਤੋਂ, ਅਤੇ ਆ ਕੇ ਪੁੱਛਦਾ ਹੈ, ਸਤਿਗੁਰੂ ਜੀ ਇਹ ਜਿਉਂਦੀ ਹੈ ਕਿ ਮੋਈ? ਚੁੜੀ ਦੀ ਗਰਦਨ ਨੂੰ ਇੰਝ ਪਕੜ ਕੇ ਤੇ ਸੁਥਰੇ ਪੁੱਛਦੇ ਨੇ, ਸਤਿਗੁਰੂ ਜੀ ਦੱਸੋ ਇਹ ਚਿੜੀ ਜਿਉਂਦੀ ਹੈ ਕਿ ਮੋਈ? ਤੇ ਸਾਹਿਬ ਮੁਸਕਰਾ ਕੇ ਕਹਿੰਦੇ ਨੇ, ਸੁਥਰੇ ਦੀਆਂ ਸੁਥਰਾ ਹੀ ਜਾਣੇ, ਜੇ ਆਪਾਂ ਕਹਿਤੀ ਜਿੰਦੀ ਤੂੰ ਦਬਾ ਦੇਵੇਂਗਾ, ਜੇ ਆਪਾਂ ਕਹਿਤੀ ਮੋਈ ਤੂੰ ਉੜਾ ਦੇਵੇਂਗਾ, ਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਵਿਚਾਰੀ ਮਰ ਜਾਵੇ, ਇਸ ਕਰਕੇ ਸੁਥਰੇ ਦੀਆਂ ਸੁਥਰਾ ਜਾਣੇ। ਤੇ ਸੁਥਰਾ ਚਰਨਾਂ 'ਚ ਡਿੱਗ ਪਿਆ। ਉਹ ਕਹਿੰਦੇ, ਨਹੀਂ ਗੁਰੂ, ਮੈਂ ਕੀ ਜਾਣਾ, ਮੇਰੇ ਗੁਰੂ ਦੀਆਂ ਗੁਰੂ ਜਾਣੇ, ਜਿਹੜਾ ਮੇਰੇ ਨਾਲ ਐਸੀਆਂ ਪਿਆਰ ਦੀਆਂ ਬਾਲ ਲੀਲਾ ਕਰਦਾ ਹੈ, ਬੱਚਾ ਸਮਝ ਕੇ ਮੇਰੇ ਨਾਲ ਜਿਹੜਾ ਖੇਡਦਾ ਹੈ, ਮੈਂ ਤੇ ਆਪਣੇ ਸਤਿਗੁਰਾਂ ਤੋਂ ਬਲਿਹਾਰ ਹਾਂ, ਕੁਰਬਾਨ ਹਾਂ, ਚੋਜੀ ਪ੍ਰੀਤਮ ਮੇਰੇ ਨਾਲ ਚੋਜ ਕਰਦਾ ਹੈ, ਲੀਲਾ ਧਾਰੀ ਮੇਰੇ ਨਾਲ ਲੀਲਾ ਪਿਆ ਕਰਦਾ ਹੈ, ਮੈਂ ਵੀ ਖੇਡਣਾ, ਮੇਰਾ ਦਿਲ ਪਰਚਾਵਾ ਤੇਰੇ ਨਾਲ, ਕਿਉਂਕਿ ਮੇਰੇ ਦਿਲ ਦਾ ਪਿਆਰ, ਇਕਰਾਰ, ਸਤਿਕਾਰ ਹੇ ਗੁਰੂ ਸਿਰਫ ਔਰ ਸਿਰਫ ਤੇਰੇ ਵਾਸਤੇ ਹੀ ਹੈ। ਮਨਨ ਦੀ ਇਹ ਪੌੜੀਆਂ ਇੱਥੇ ਹੀ ਸਮਾਪਤ ਹੋਈਆਂ। ਕੱਲ੍ਹ ਨੂੰ ਆਪਾਂ ਜੇ ਸਰੀਰ ਜ਼ਿੰਦਾ ਰਿਹਾ ਤਾਂ ਜ਼ਰੂਰ ਪਰ ਜ਼ਰੂਰ ਗੁਰੂ ਘਰ ਦੇ ਵਿੱਚ ਹਾਜ਼ਰੀ ਦੇ ਕੇ ਅਗਲੀਆਂ ਪੌੜੀਆਂ ਦੀ ਵਿਆਖਿਆ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੁਰੂ ਬਾਬਾ ਰਹਿਮਤ ਕਰੇ, ਹਿੰਮਤ, ਤਾਕਤ, ਸ਼ਕਤੀ ਦੇਵੇ ਕਿ ਅਸੀਂ ਸਹੀ ਤਰੀਕੇ ਨਾਲ ਇਹਨਾਂ ਅਰਥਾਂ ਦੀ ਸਮਝ ਕਰ ਸਕੀਏ, ਜੀਵਨ ਨੂੰ ਇੱਕ ਆਨੰਦ, ਇੱਕ ਰਸ, ਇੱਕ ਸੁੱਖ ਦੀ ਦਾਰ ਦੇ ਸਕੀਏ। ਅੱਖਰਵਾਦਾ ਘਾਟਾ ਭੁੱਲ ਚੁੱਕ ਛਾਵਾਂ, ਅਖੀਰ ਵਿੱਚ ਸਾਰਿਆਂ ਦੇ ਹਿਰਦੇ 'ਚ ਵਿਰਾਜਮਾਨ ਪਰਮਾਤਮਾ ਦੇ ਚਰਨਾਂ 'ਚ ਕੋਟਾਨ ਕੋਟ ਬਾਰ ਨਮਸਕਾਰ।